साहिब जियो काम क्रोध लोभ झूठ निंदा काम क्रोध लोभ झूठ निंदा इनते आप छड़ावो एहे भीतर ते इनको डारो आपन निकट बुलावो अपनी विद आप जनावो हर जन मंगल गावो बिसर नाही कबहुँ ही हेते एह विद मन में पावो गुर पूरा पिठ्यो वड भागी जन नानक कतह ना थावो दंडौत वंदन अनेक बार सर्व कला समरथ दोलन तेरा खो प्रभु नानक दे कर हथ दोलन तेरा खो प्रभु नानक दे कर हथ परम सम्मान योग जुगो जुग अटल शब्द गुरु समरथ सतगुरु साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर संध्या वेले दे इस गुरमत दीवान दी आप जी हाजरी भर रहे हो सतगुरां दे अमृत बचन कीर्तन अरूप विच आप जी ने श्रवण कीते ने आओ जो पिछले दिनां तों भाई साहब भाई गुरदास साहब जी दी वारां विचों एक पौड़ी नूं आधार बना के गुरसिख दा जीवन कैसा है उस दे संबंध विच आपां विचार कर रहे हां। ओ वार दी पौड़ी है धरती पैरां हेठ गए धरती हेठ वसंदा पानी आप बख्शो आसीस सतगुरु गुरु ग्रंथ साहिब जी महाराज आप जी अपने शब्द दी कला वरताओ आप विच वरत के कथन और शरोत नूं अपनी निवाजिश अपने प्रेम दा रस दी दात बख्शो गुरु बख्शी फतेह स्वीकार करो और उच्चारण करो जी वाहिगुरु जी का खालसा वाहिगुरु जी की फतेह। ਕੱਲ ਤੱਕ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਰੋਸ਼ਨੀ ਵਿੱਚ ਸਿੱਖ ਕੌਣ ਹੈ, ਉਸ ਦੀ ਸਤਿਗੁਰੂ ਨਾਲ ਮੁਹੱਬਤ ਕੀ ਹੈ ਤੇ ਸਤਿਗੁਰੂ ਆਪਣੇ ਸਿੱਖ ਤੇ ਕਿਹੜੀ ਕਿਹੜੀ ਬਖਸ਼ਿਸ਼ ਨਿਵਾਜਿਸ਼ ਕਰਦੇ ਨੇ, ਉਸ ਸੰਬੰਧੀ ਆਪਾਂ ਵਿਚਾਰ ਕੀਤੀ ਹੈ। ਅੱਜ ਇਸ ਪੌੜੀ ਦੀ ਪ੍ਰਾਰੰਭਤਾ ਕਰਦਿਆਂ ਹੋਇਆਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਭਾਵਾਂ ਕਿ ਗੁਰਸਿੱਖੀ ਦੀ ਇਹ ਨਿਸ਼ਾਨੀ ਪਾਣੀ ਨੂੰ ਆਧਾਰ ਬਣਾ ਕੇ ਉਸ ਦੀ ਸ਼ੀਤਲਤਾ, ਉਹਦੀ ਤਪਸ਼, ਉਹਦੀ ਠੰਡਕ, ਉਹਦੇ ਗੁਣਾਂ ਨੂੰ ਨਿਰੂਪਣ ਕੀਤਾ ਹੈ। ਪਰ ਸਭ ਤੋਂ ਪਹਿਲਾਂ ਉਹਨਾਂ ਗੁਰਸਿੱਖੀ ਦੀ ਇਹ ਨਿਸ਼ਾਨੀ ਵਿੱਚ ਪਹਿਲਾ ਬਚਨ ਕੀਤਾ ਕਿ ਧਰਤੀ ਸਾਰਿਆਂ ਦੇ ਪੈਰਾਂ ਦੇ ਥੱਲੇ ਰਹਿੰਦੀ ਹੈ ਤੇ ਧਰਤੀ ਤੋਂ ਨੀਵਾਂ ਧਰਤੀ ਦੇ ਜ਼ਮੀਨ ਦੇ ਥੱਲੇ ਪਾਣੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਧਰਤੀ ਦੇ ਸੰਬੰਧ ਵਿੱਚ ਕੁਛ ਬਚਨ ਵੀ ਕਹੇ ਨੇ, ਜਿਵੇਂ ਜਪਜੀ ਸਾਹਿਬ ਦੀ ਬਾਣੀ ਵਿੱਚ ਅਸੀਂ ਧਰਤੀ ਦੇ ਸੰਬੰਧ ਵਿੱਚ ਇਹ ਵੀ ਪੜ੍ਹਨੇ ਹਾਂ ਕਿ ਇਹ ਮਾਤਾ ਧਰਤ ਮਹਤ ਸ਼ਬਦ ਵਰਤਿਆ ਹੈ ਕਿ ਵੱਡੀ ਮਾਂ ਸ਼ਬਦ ਵਰਤਿਆ ਹੈ। ਦੁਪਹਿਰੇ ਵੀ ਦਾਸ ਨੇ ਇੱਕ ਅਰਜ਼ ਕੀਤੀ ਸੀ ਕਿ ਇਹਦੇ ਵਿੱਚੋਂ ਪੈਦਾਇਸ਼ ਹੋਈ ਰਚਨਾ ਸਾਰੀ ਅਕਾਲ ਪੁਰਖ ਵਾਹਿਗੁਰੂ ਨੇ ਕੀਤੀ ਤੇ ਇੱਕ ਦਿਨ ਜੀਵ ਨੇ ਫਿਰ ਇਸੇ ਖਾਕ ਵਿੱਚ ਹੀ ਸਮਾ ਜਾਣਾ ਹੈ। ਪਰ ਉੱਥੇ ਧਰਤੀ ਦੇ ਕੁਝ ਗੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਦਿੱਤੇ ਨੇ, ਜਿਵੇਂ ਅਸੀਂ ਅੰਮ੍ਰਿਤ ਬਾਣੀ ਵਿੱਚ ਪੜ੍ਹਨੇ ਹਾਂ ਕਿ ਧਰਤੀ ਵਰਗਾ ਧੀਰਜ ਕਿਸੇ ਕੋਲ ਨਹੀਂ। ਦੇਖੋ ਇੰਨੀ ਨਿਮਰਤਾ ਵਿੱਚ ਹੈ, ਇਸ ਧਰਤੀ ਦੇ ਉੱਪਰ ਪੁੰਨੀ ਵੀ ਆਪਣੇ ਪੈਰ ਰੱਖ ਕੇ ਚੱਲਦਾ ਹੈ ਤੇ ਇਸ ਧਰਤੀ ਦੇ ਉੱਪਰ ਪਾਪੀ ਵੀ ਆਪਣਾ ਵਸੇਬਾ ਕਰਦਾ ਹੈ। ਇਸ ਜ਼ਮੀਨ ਦੇ ਉੱਪਰ ਚੇਤਨ ਇਨਸਾਨ ਵੀ ਆਪਣੇ ਦਿਨ ਬਤੀਤ ਕਰ ਰਿਹਾ ਹੈ ਤੇ ਇਸੇ ਜ਼ਮੀਨ ਦੇ ਉੱਤੇ ਮੂਰਖ ਬੰਦਾ ਵੀ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ। ਪਾਪੀ ਹੋਵੇ, ਪੁੰਨੀ ਹੋਵੇ, ਅਗਿਆਨੀ ਹੋਵੇ, ਭਾਵੇਂ ਵਿਦਵਾਨ ਹੋਵੇ, ਅੱਤ ਦਾ ਸੁਗੜ ਹੋਵੇ ਤੇ ਭਾਵੇਂ ਮਹਾਂਮੂਰਖ ਹੋਵੇ, ਧਰਤੀ ਦਾ ਇੰਨਾ ਜੇਰਾ ਹੈ, ਉਹ ਪਾਪੀਆਂ ਤੇ ਪੁੰਨੀਆਂ ਦਾ ਵੀ ਭਾਰ ਆਪਣੇ ਉੱਪਰ ਸਹਿੰਦੀ ਹੈ। ਸਿਰਫ ਭਾਈ ਸਾਹਿਬ ਦੀ ਰਚਨਾ ਵਿੱਚੋਂ ਕਿ ਧਰਤੀ ਪੈਰਾਂ ਹੇਠ ਹੈ ਤੇ ਇਕੱਲਾ ਇਨਸਾਨ ਹੀ ਨਹੀਂ, ਇਸ ਧਰਤੀ ਦੇ ਉੱਪਰ ਪਸ਼ੂ ਵੀ ਨੇ, ਇਸ ਧਰਤੀ ਦੇ ਉੱਪਰ ਰੇਂਗਣ ਵਾਲੇ ਕੀੜੇ ਵੀ ਨੇ, ਇਸ ਧਰਤੀ ਦੇ ਉੱਪਰ ਬਨਸਪਤੀ ਵੀ ਹੈ, ਇਸ ਧਰਤੀ ਦੇ ਉੱਪਰ ਉੱਚੇ ਉੱਚੇ ਪਹਾੜ ਪਰਬਤ ਵੀ ਨੇ। ਧਰਤੀ ਨੇ ਸਾਰਿਆਂ ਨੂੰ ਆਪਣੇ ਉੱਪਰ ਵਸੇਬਾ ਥਾਂ ਦਿੱਤੀ। ਉਸ ਤੋਂ ਬਾਅਦ ਇਸ ਜ਼ਮੀਨ ਵਿੱਚ ਤਾਕਤ ਹੈ, ਇਹਦੇ ਵਿੱਚ ਉਹਨੇ ਸਾਨੂੰ ਰਸਦਾਇਕ ਫਲ ਦਿੱਤੇ ਤੇ ਇਸੇ ਧਰਤੀ ਦੇ ਵਿੱਚੋਂ ਕੁਸ਼ੈਲੇ, ਕੌੜੇ ਤੇ ਜ਼ਹਿਰ ਵਰਗੇ ਵੀ ਪਦਾਰਥ ਪੈਦਾ ਹੁੰਦੇ ਨੇ। ਪਰ ਕਿੱਡਾ ਵੱਡਾ ਜੇਰਾ ਹੈ, ਉਹ ਅੰਮ੍ਰਿਤ ਦੀ ਮਿਠਾਸ ਵਰਗੇ ਫਲ ਵਾਲੇ ਰੁੱਖਾਂ ਨੂੰ ਵੀ ਐਨਰਜੀ ਦੇ ਰਹੀ, ਤਾਕਤ ਦੇ ਰਹੀ ਹੈ ਤੇ ਜਿਹੜੇ ਜ਼ਹਿਰ ਨਾਲ ਭਰੇ, ਕੁੜੱਤਣ ਨਾਲ ਭਰੇ ਨੇ, ਧਰਤੀ ਉਹਨਾਂ ਨੂੰ ਵੀ ਤਾਕਤ ਦਿੰਦੀ ਪਈ ਹੈ। ਵਿਤਕਰਾ ਨਹੀਂ ਕਰ ਰਹੀ। ਇਸ ਤੋਂ ਅਗਲੀ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਮਾਰੂ ਰਾਗ 'ਚ ਗੁਰਦੇਵ ਦਾ ਇੱਕ ਸ਼ਬਦ ਕਹਿ, ਸ਼ਸਤਰ ਤੀਖਣ ਕਾਟ ਡਾਰਿਓ ਮਨ ਨਾ ਕੀਨੋ ਰੋਸ, ਉਹਦੇ ਵਿੱਚ ਹਜ਼ੂਰ ਨੇ ਇੱਕ ਬਚਨ ਕੀਤਾ ਹੈ, ਕਹਿੰਦੇ ਨੇ ਜੇਕਰ ਕੋਈ ਬੰਦਾ ਚੰਦਨ ਲੈ ਕੇ, ਕਫੂਰ ਲੈ ਕੇ ਜਾਂ ਸੁਗੰਧੀ ਵਾਲੀ ਕੋਈ ਚੀਜ਼ ਲੈ ਕੇ ਧਰਤੀ ਦੇ ਉੱਪਰ ਲੇਪਣ ਕਰੇ ਤੇ ਧਰਤੀ ਉਹਨੂੰ ਮੁਹੱਬਤ ਨਹੀਂ ਕਰਦੀ, ਉਹਦੇ ਨਾਲ ਮੋਹ ਨਹੀਂ ਪਾਲਦੀ, ਤੇ ਜੇਕਰ ਜ਼ਮੀਨ ਦੇ ਉੱਪਰ ਕੋਈ ਮਲ ਮੂਤਰ ਗੰਦਗੀ ਕੂੜੇ ਦਾ ਢੇਰ ਲਾਉਂਦਾ ਤੇ ਧਰਤੀ ਆਪਣੇ ਅੰਦਰੋਂ ਉਸ ਪ੍ਰਤੀ ਕਦੀ ਨਫ਼ਰਤ ਨਹੀਂ ਕਰਦੀ। ਜੇ ਕੋਈ ਲੇਪਣ ਕਰ ਰਿਹਾ ਤੇ ਉਹਦੇ ਪ੍ਰਤੀ ਉਹਦਾ ਕੋਈ ਮੋਹ ਨਹੀਂ, ਤੇ ਜੇਕਰ ਕੋਈ ਉਸ ਉੱਪਰ ਗੰਦ ਦਾ ਢੇਰ ਲਾ ਰਿਹਾ, ਸੱਚ ਇਹ ਵੀ ਉਹਦੇ ਪ੍ਰਤੀ ਉਹਦੇ ਅੰਦਰ ਕੋਈ ਨਫ਼ਰਤ ਨਹੀਂ। ਉਂਝ ਵੈਸੇ ਸਤਿਗੁਰੂ ਨੇ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਬਾਣੀ 'ਚ ਬਖਸ਼ਿਸ਼ ਕਰਦਿਆਂ ਭਾਵੇਂ ਧਰਤੀ ਦੀ ਤਸ਼ਬੀਹ ਉਦਾਹਰਨ ਕਹਿ ਲਈਏ ਇੱਕ ਬ੍ਰਹਮ ਗਿਆਨੀ ਦੇ ਜੀਵਨ ਨਾਲ ਦਿੰਦਿਆਂ ਬਖਸ਼ਿਸ਼ ਕੀਤੀ ਕਿ ਬ੍ਰਹਮ ਗਿਆਨੀ ਕਹਿ ਧੀਰਜ ਏਕ ਜਿਉਂ ਬਸਦਾ ਕੋਉ ਖੋਦੈ ਕੋਉ ਚੰਦਨ ਲੇ। ਧਰਤੀ ਦਾ ਧੀਰਜ ਕਿ ਜੇਕਰ ਧਰਤੀ ਨੂੰ ਕੋਈ ਵਾਅਦ ਹੈਗਾ ਤੇ ਧਰਤੀ ਨੇ ਗੋਡੇ ਜਾਣ ਤੋਂ ਬਾਅਦ ਵਾਹ ਜਾਣ ਤੋਂ ਬਾਅਦ ਪੱਟੇ ਜਾਣ ਤੋਂ ਬਾਅਦ ਕਦੀ ਕਿਸੇ ਨੂੰ ਸਰਾਪ ਨਹੀਂ ਦੇਣਾ, ਤੇ ਜੇਕਰ ਉਸ ਉੱਪਰ ਕੋਈ ਲੇਪਣ ਕਰ ਦੇ ਉਹਦੀ ਸਜਾਵਟ ਬਣਾ ਦੇ ਤੇ ਧਰਤੀ ਨੇ ਉਸ ਦੀ ਕੋਈ ਖੁਸ਼ਾਮਦ ਨਹੀਂ ਕਰਨੀ ਕਿਉਂਕਿ ਉਹ ਦੋਨਾਂ ਹਾਲਾਤਾਂ ਵਿੱਚ ਇੱਕ ਜੈਸੀ ਹੀ ਰਹਿੰਦੀ ਹੈ। ਹਾਂ, ਧਰਤੀ ਸਭ ਤੋਂ ਥੱਲੇ ਸਾਰਿਆਂ ਦੇ ਪੈਰਾਂ ਥੱਲੇ। ਇਸ ਤੋਂ ਬਾਅਦ ਭਾਈ ਸਾਹਿਬ ਕਹਿੰਦੇ ਧਰਤੀ ਨਿਮਰਤਾ ਵਾਲੀ ਹੈ, ਪਰ ਸੱਚ ਇਹ ਵੇ ਪਾਣੀ ਇਦੋਂ ਵੀ ਵੱਧ ਨਿਮਰਤਾ ਵਾਲਾ ਹੈ। ਉਸ ਧਰਤੀ ਦੇ ਥੱਲੇ ਪਾਣੀ ਹੈ। ਇਹਦਾ ਮਤਲਬ ਹੁਣ ਭਾਵ ਅਰਥ ਅਸੀਂ ਲੈਣੇ ਨੇ ਕਿਉਂਕਿ ਇਕੱਲੀ ਧਰਤੀ ਤੇ ਪਾਣੀ ਦੀ ਕਥਾ ਨਹੀਂ, ਇਹ ਗੁਰਸਿੱਖ ਦੇ ਜੀਵਨ ਨੂੰ ਦੱਸਿਆ ਜਾ ਰਿਹਾ। ਬਾਹਰ ਨਹੀਂ ਉਦਾਹਰਨ ਲੈ ਕੇ ਜਿਵੇਂ ਜ਼ਮੀਨ ਸਭ ਦੇ ਪੈਰਾਂ ਥੱਲੇ, ਜ਼ਮੀਨ ਤੋਂ ਧਰਤੀ ਤੋਂ ਥੱਲੇ ਪਾਣੀ, ਗੁਰੂ ਨਾਨਕ ਦੇ ਸਿੱਖ ਦੀ, ਗੁਰੂ ਨਾਨਕ ਦੀ ਸਿੱਖੀ ਦੀ ਸਭ ਤੋਂ ਪਹਿਲੀ ਨਿਸ਼ਾਨੀ ਇਹ ਵੇ ਕਿ ਸਿੱਖ ਹੰਕਾਰ ਤੋਂ ਮੁਕਤ, ਹਉਮੈ ਤੋਂ ਮੁਕਤ, ਸੱਚ ਇਹ ਵੇ ਉਹ ਪਾਣੀ ਦੀ ਤਰ੍ਹਾਂ ਆਪਣੇ ਆਪ ਨੂੰ ਨਿਵਾਣ ਵਿੱਚ ਹੀ ਰੱਖਦਾ ਹੈ। ਸਭ ਤੋਂ ਪਹਿਲੀ ਉਹਦੇ ਅੰਦਰ ਨਿਮਰਤਾ। ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕੁਛ ਅਰਜ਼ ਬੇਨਤੀ ਕਰਨੀ ਹੈ। ਪਿਆਰਿਓ, ਸਿੱਖੀ ਦਾ ਸਭ ਤੋਂ ਪਹਿਲਾ ਕਹਿਣਾ ਭਾਈ ਸਾਹਿਬ ਮੁਤਾਬਕ ਸਭ ਤੋਂ ਪਹਿਲਾ ਭੂਖਣ ਆਭੂਸ਼ਣ ਉਹ ਹੈ ਅੰਦਰ ਦੀ ਨਿਮਰਤਾ। ਗੁਰੂ ਗ੍ਰੰਥ ਸਾਹਿਬ ਦਾ ਆਪਾਂ ਪਾਠ ਕਰਨੇ, ਸਭ ਤੋਂ ਵੱਡੀ ਬਿਮਾਰੀ ਜੀਵ ਨੂੰ ਜਿਹੜੀ ਲੱਗੀ ਹੈ ਗੁਰੂ ਗ੍ਰੰਥ ਸਾਹਿਬ ਦੇ ਬਚਨ ਮੁਤਾਬਕ ਉਹ ਖੌਮੇ ਦੀ ਹੈ। ਅਸਲ 'ਚ ਜੋ ਸ਼ਬਦਾਂ ਨਾਲ ਖਾਓ ਅਤੇ ਮੈਂ ਮੇਰੀ ਦੀ ਪਕੜ, ਖੌਮੇ ਸਭ ਤੋਂ ਵੱਡੀ ਬਿਮਾਰੀ। ਇਹਨੂੰ ਗੁਰੂ ਗ੍ਰੰਥ ਸਾਹਿਬ 'ਚ ਅਹੰਕਾਰ ਦੇ ਰੂਪ 'ਚ ਵੀ ਗੁਰਦੇਵ ਨੇ ਸ਼ਬਦ ਵਰਤਿਆ, ਇਹਨੂੰ ਖੰਗਤਾ ਦੇ ਰੂਪ 'ਚ ਵੀ ਵਰਤਿਆ, ਇਹਨੂੰ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗਰਭ ਸ਼ਬਦ ਦੇ ਰੂਪ ਵਿੱਚ ਵੀ ਹਜ਼ੂਰ ਨੇ ਵਰਤੋਂ ਕੀਤੀ। ਅਸਲ 'ਚ ਜੀਵ ਦੇ ਤਾਣੇ ਦਾ ਆਉਣ ਜਾਣ ਦਾ ਕਾਰਨ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਖੌਮੇ ਵਰਤਿਆ, ਖੌਂ ਵਿੱਚ ਆਇਆ, ਖੌਂ ਵਿੱਚ ਗਿਆ ਸ਼ਬਦ ਵਰਤਿਆ। ਅਤੇ ਫਿਰ ਦੇਖੋ, ਇਹ ਨਹੀਂ ਕਿ ਇਸ ਬਿਮਾਰੀ ਨੂੰ ਇਹ ਨਹੀਂ ਕਿਹਾ ਲਾ ਇਲਾਜ ਹੈ, ਇਹਦੀ ਕੋਈ ਦਵਾਈ ਨਹੀਂ। ਹਾਂ, ਗੁਰੂ ਗ੍ਰੰਥ ਸਾਹਿਬ 'ਚ ਇਸ ਬਿਮਾਰੀ ਨੂੰ ਲੰਮਾ ਸਮਾਂ ਨਾਲ ਚੱਲਣ ਵਾਲਾ ਦੁੱਖ ਮੰਨਿਆ, ਪਰ ਇਹ ਕਹਿ ਦਿੱਤਾ ਇਹਦਾ ਇਲਾਜ ਜ਼ਰੂਰ ਹੈ। ਪਰ ਇੱਕ ਮੈਂ ਬੇਨਤੀ ਕਰਾਂ, ਮੇਰਾ ਪ੍ਰਕਰਨ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਖੌਮੇ ਨੂੰ ਦੀਰਘ ਰੋਕਿਆ, ਪਰ ਨਿੰਦਿਆ ਨੂੰ ਉਹ ਰੋਕਿਆ ਜਿਸ ਦਾ ਇਲਾਜ ਕੋਈ ਨਹੀਂ। ਆਹ ਪਾਠ ਜਦੋਂ ਕਰਦੇ ਹੋ ਇਸ ਬਚਨ ਵਿੱਚ ਤਾਂ ਸਤਿਗੁਰੂ ਕਹਿੰਦੇ ਨੇ ਖੌਮੇ ਦੀਰਘ ਰੋਗ ਹੈ, ਲਾ ਇਲਾਜ ਨਹੀਂ, ਲੰਮਾ ਚੱਲੇਗਾ ਪਰ ਇਲਾਜ ਹੋ ਜਾਏਗਾ। ਕਈ ਵਾਰੀ ਸਰੀਰ ਨੂੰ ਇਹੋ ਜਿਹੀ ਬਿਮਾਰੀ ਲੱਗਦੀ, ਡਾਕਟਰ ਇਹ ਸ਼ਬਦ ਕਹਿ ਦਿੰਦਾ ਕਿ ਇਸ ਦਾ ਇਲਾਜ ਹੈ ਪਰ ਇਹਦਾ ਇਲਾਜ ਬਹੁਤ ਲੰਮਾ ਸਮਾਂ ਚੱਲੇਗਾ, ਦਵਾਈ ਚੱਲੇਗੀ, ਬਚ ਜਾਏਗਾ, ਪਰ ਸੱਚ ਇਹ ਵੇ ਕਿ ਦਵਾਈ ਬਹੁਤ ਲੰਮਾ ਸਮਾਂ ਖਾਣੀ ਪਏਗੀ। ਅਤੇ ਕਈ ਬਿਮਾਰੀਆਂ ਐਸੀਆਂ ਨੇ ਡਾਕਟਰ ਦੇਖਣ ਤੋਂ ਬਾਅਦ ਇੱਕ ਗੱਲ ਕਹਿੰਦਾ ਹੈ ਕਿ ਮੇਰੇ ਕੋਲ ਆ ਜਾਓ, ਦੁਨੀਆ ਦੇ ਕਿਸੇ ਹਿੱਸੇ ਚਲੇ ਜਾਓ, ਸਾਡੇ ਕੋਲ ਇਸ ਦਾ ਕੋਈ ਇਲਾਜ ਨਹੀਂ, ਇਹ ਤਾਂ ਰੱਬ ਦੇ ਵੱਸ ਵਿੱਚ ਹੈ। ਕੁਝ ਬਿਮਾਰੀਆਂ ਲਾ ਇਲਾਜ ਨੇ, ਕੁਝ ਬਿਮਾਰੀਆਂ ਐਸੀਆਂ ਨੇ ਜਿਹੜੀਆਂ ਲੰਮਾ ਸਮਾਂ ਇਲਾਜ ਤੋਂ ਬਾਅਦ ਬੰਦਾ ਠੀਕ ਹੋ ਜਾਂਦਾ। ਜਿਹੜਾ ਖੌਮੇ ਹੈ ਇਹ ਲਾ ਇਲਾਜ ਨਹੀਂ, ਇਹ ਦੀਰਘ ਰੋਗ ਹੈ, ਪਰ ਇਸ ਦੀ ਦਵਾਈ ਹੈ ਗੁਰੂ ਦਾ ਸ਼ਬਦ, ਮਹਾਰਾਜ ਜੀ ਦਾ ਇੱਕ ਅੰਮ੍ਰਿਤ ਬਚਨ ਹੈ। ਅਸੀਂ ਤੋਂ ਕੁਝ ਸਾਰੇ ਪੜ੍ਹਦੇ ਹਾਂ, ਖੌਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ, ਇਸ ਮਾਹੇ। ਇਹਦਾ ਮਤਲਬ ਜਿਹੜੀ ਐਨਰਜੀ ਬੰਦੇ ਦੀ ਖੌਮੇ ਵਿੱਚ ਖਚਤ ਹੈ, ਜਦੋਂ ਇਸੇ ਮੈਂ ਨੂੰ ਸ਼ੁਕਰ ਵਿੱਚ ਤੂੰ ਬਣਾ ਲਏਗਾ, ਸੱਚ ਇਹ ਵੇ ਇਸੇ ਖੌਮੇ ਵਿੱਚੋਂ ਹੀ ਤੂੰ ਦਵਾਈ ਬਣੇਗੀ, ਅਤੇ ਜਿਹੜੀ ਖੌਮੇ ਦੀਆਂ ਜੜ੍ਹਾਂ ਨੂੰ ਪੱਟ ਕੇ ਰੱਖ ਦੇਵੇਗੀ। ਪਲਟ ਨਹੀਂ ਖੈ, ਮੈਂ ਤੂੰ ਵਿੱਚ ਬਦਲ ਜਾ, ਮੇਰਾ ਤੇਰੇ ਵਿੱਚ ਬਦਲ ਜਾ। ਖੌਮੇ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਨਾਨਕ ਕਹਿ ਸੁਣੋ ਜਨੋ, ਇਤ ਸੰਯਮ ਦੁੱਖ ਜਾਏ। ਇਹ ਬਿਮਾਰੀ ਚਲੀ ਜਾਏਗੀ, ਪਰ ਆਹ ਪਰਹੇਜ਼ ਰੱਖਣਾ ਪਏਗਾ ਸ਼ਬਦ ਨੂੰ ਕਮਾਉਂਦਿਆਂ। ਮੈਂ ਫਿਰ ਅਰਜ਼ ਕਰਾਂ, ਮੇਰਾ ਪ੍ਰਕਰਨ ਨਹੀਂ ਨਿੰਦਿਆ। ਪਿਛਲੇ ਦਿਨੀ ਲੁਧਿਆਣੇ ਮੈਂ ਇਸ ਸਬਜੈਕਟ ਸੰਬੰਧੀ ਜ਼ਰੂਰ ਬੇਨਤੀ ਕੀਤੀ। ਦੇਖੋ ਜਿਹੜੀ ਸਾਡੀ ਸਿੱਖ ਰਹਿਤ ਮਰਿਆਦਾ ਹੈ ਨਾ, ਅੱਜ ਜਣਾ ਖਣਾ ਬੰਦਾ ਉੱਠ ਕੇ ਉਂਗਲ ਕਰਨ ਲੱਗ ਪਿਆ ਹੈ। ਇਹ ਗੱਲ ਯਾਦ ਰੱਖਿਓ, ਅੰਮ੍ਰਿਤ, ਅੰਮ੍ਰਿਤ ਦੀ ਬਾਣੀ, ਗੁਰੂ ਦਾ ਦਿੱਤਾ ਮੂਲ ਮੰਤਰ, ਗੁਰਮੰਤਰ, ਗੁਰੂ ਦਾ ਸ਼ਬਦ। ਸੱਚ ਇਹ ਵੇ, ਸਿੱਖ ਆਪਣੇ ਜੀਵਨ ਵਿੱਚ ਜਿਹੜਾ ਭਾਵਨਾ ਵਾਲਾ ਸਿੱਖ ਏ, ਉਹ ਕਦੀ ਵੀ ਇਹਦੇ ਸੰਬੰਧ ਵਿੱਚ ਤਰਕ ਕੁਤਰਕ ਬਰਦਾਸ਼ਤ ਬਿਲਕੁਲ ਨਹੀਂ ਕਰ ਸਕਦਾ, ਕਿਉਂਕਿ ਜਿਹਨੂੰ ਨਮਸਕਾਰ ਕਰਕੇ ਇਹਨਾਂ ਮਰਿਆਂ ਹੋਇਆਂ ਅੰਦਰਾਂ ਨੂੰ ਗੁਰੂ ਨੇ ਅੰਮ੍ਰਿਤ ਦੀ ਦਾਤ ਦੇ ਦਿੱਤੀ, ਜਿਹੜਾ ਸੋ ਅੰਮ੍ਰਿਤ ਦੀ ਬਾਣੀ 'ਤੇ ਸ਼ੱਕ ਕਰਨ ਲੱਗ ਪਿਆ, ਉਸ ਬੰਦੇ ਦਾ ਪਾਰ ਉਤਾਰਾ ਕਿਤੇ ਵੀ ਨਹੀਂ। ਬੜੇ ਸਪਸ਼ਟ ਜਿਹਾ ਸ਼ਬਦ ਮੈਂ ਬੇਨਤੀ ਕਰਨੀ ਚਾਹੁੰਦਾ, ਜਿਹੜੀ ਸਾਡੀ ਰਹਿਤ ਮਰਿਆਦਾ ਹੈ। ਉਂਝ ਵੈਸੇ ਪਿਛਲੇ ਸਾਲ ਮੈਂ ਅਰਜ਼ ਕੀਤੀ ਸੀ, ਮਰਿਆਦਾ ਦੇ ਅਰਥ ਬੜੇ ਕਮਾਲ ਦੇ। ਅਸਲ ਜਿਹੜਾ ਮਰਿਆਦ ਵੈਸੇ ਬਾਣੀ 'ਚ ਆਇਆ ਮਿਰਜਾਦ, ਨਾ ਮਿਰਜਾਦ ਆਇਆ ਕਲ ਭੀਤਰ ਬੌੜ ਜਾਸੀ ਨਾਂਗਾ। ਮਰਿਆਦ ਸ਼ਬਦ ਜੋ ਹੈ, ਜਿਹਨੂੰ ਅਸੀਂ ਮਰਿਆਦਾ ਸ਼ਬਦ ਵਰਤਦੇ ਹਾਂ, ਉੱਥੇ ਜੱਜੇ ਨਾਲ ਆਇਆ, ਉਂਝ ਅਸੀਂ ਯਈਏ ਨਾਲ ਕਹਿੰਦੇ ਹਾਂ ਮਰਿਆਦਾ। ਮਰਿਆਦਾ ਸ਼ਬਦ ਬਣਿਆ ਮਰਿਆ ਸ਼ਬਦ ਤੋਂ, ਸੰਸਕ੍ਰਿਤ ਦਾ ਸ਼ਬਦ ਹੈ ਮਰਿਆ। ਇਹਦਾ ਅਰਥ ਹੈ ਨਦੀ ਦੇ ਦੋ ਕਿਨਾਰੇ, ਕਿ ਜਿਹੜੀ ਨਦੀ, ਜਿਹੜਾ ਪਾਣੀ ਕਿਨਾਰਿਆਂ ਵਿੱਚ ਰਹਿ ਕੇ ਚੱਲੇਗਾ, ਦਰਿਆ ਦਾ ਪਾਣੀ ਕਿਨਾਰਿਆਂ 'ਚ ਰਹਿ ਕੇ ਚੱਲੇਗਾ, ਇੱਕ ਦਿਨ ਉਹ ਵਿਸ਼ਾਲ ਸਾਗਰ ਵਿੱਚ ਸਮਾ ਜਾਏਗਾ। ਅਤੇ ਜਿਹੜਾ ਬੰਦਾ ਗੁਰੂ ਦੇ ਦਿੱਤੇ ਹੋਏ ਕਿਨਾਰਿਆਂ ਵਿੱਚ ਜ਼ਿੰਦਗੀ ਜੀਏਗਾ, ਇੱਕ ਦਿਨ ਅਕਾਲ ਪੁਰਖ ਵਿੱਚ ਅਭੇਦ ਹੋ ਜਾਏਗਾ। ਇੱਥੋਂ ਸ਼ਬਦ ਬਣਿਆ ਮਰਿਆਦਾ। ਜੋ ਸਾਡੀ ਮਰਿਆਦਾ ਹੈ, ਇਸ ਵਿੱਚ ਕੁਛ ਕਰਮ ਕਰਨ ਵਾਲੇ ਨੇ ਅਤੇ ਕੁਛ ਕਰਮ ਅਰਦਾਸ ਕਰੀਏ ਕਿ ਜ਼ਿੰਦਗੀ ਵਿੱਚ ਭੁੱਲ ਕੇ ਵੀ, ਅਚੇਤ ਪੁਣੇ ਵਿੱਚ ਵੀ ਨਾ ਹੋਣ, ਜਿਹਨੂੰ ਆਪਾਂ ਬੱਜਰ ਕਰੈਤ ਕਹਿੰਦੇ। ਬੇਨਤੀ ਕਰਾਂ ਸੀ, ਬੱਜਰ ਕਰੈਤ 'ਚ ਇੱਕ ਸ਼ਬਦ ਹੈ ਕਿ ਪਰ ਤਨ ਗਾਮੀ ਜਿਹੜਾ ਹੋ ਜਾਏ ਉਹ ਪਤਿਤ ਹੋ ਜਾਂਦਾ। ਪਰ ਮੇਰੇ ਮਨ 'ਚ ਇੱਕ ਦਿਨ ਪਾਠ ਕਰਦੇ ਆਇਆ, ਗੁਰੂ ਗ੍ਰੰਥ ਸਾਹਿਬ ਦਾ ਜਦੋਂ ਪਾਠ ਕਰਦੇ ਹਾਂ, ਸਹਿਜ ਪਾਠ ਕਰਦੇ ਹਾਂ, ਨੋਟ ਕਰਿਓ ਕਿ ਜਿੱਥੇ ਪਰਾਈ ਬੌਡੀ ਦੇ ਸੰਗ ਕਰਨ ਵਾਲਾ ਬੰਦਾ ਸਿੱਕੀ 'ਚ ਪਤਿਤ ਹੈ, ਹੈਰਾਨਗੀ ਦੀ ਗੱਲ, ਗੁਰੂ ਗ੍ਰੰਥ ਸਾਹਿਬ 'ਚ ਪਰਾਈ ਨਿੰਦਿਆ ਕਰਨ ਵਾਲਾ ਬੰਦਾ ਵੀ ਉਹਨਾਂ ਦੋਸ਼ੀ ਹੈ। ਦੋਨਾਂ ਨੂੰ ਬਰਾਬਰ ਰੱਖਿਆ ਗੁਰੂ ਗ੍ਰੰਥ ਸਾਹਿਬ 'ਚ। ਜਿਵੇਂ ਕੁਛ ਅਸੀਂ ਪ੍ਰਮਾਣ ਬਾਣੀ 'ਚੋਂ ਲੈਂਦੇ, ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਅਸੀਂ ਬਚਨ ਪੜ੍ਹਦੇ ਹਾਂ ਕਿ ਮਨ ਰੇ ਕੌਣ ਕੁਮਤ ਤੈ ਲੀਨੀ ਪਰ ਦਾਰਾ। ਅੱਗੇ ਸ਼ਬਦ ਪਰਾਈ ਨਿੰਦਿਆ, ਦੋਨਾਂ ਦਾ ਪਾਪ ਦੋਸ਼, ਪਰ ਇਸ ਚੀਜ਼ ਨੂੰ ਮਰਿਆਦਾ 'ਚ ਉਗੇੜਿਆ ਨਹੀਂ ਗਿਆ। ਮਨ ਰੇ ਕੌਣ ਕੁਮਤ ਤੈ ਲੀਨੀ ਪਰ ਦਾਰਾ, ਨਿੰਦਿਆ ਰਸ ਰਚਿਓ ਰਾਮ ਭਗਤ ਨੇ ਕੀਨੀ। ਦੋਨੋਂ ਬਰਾਬਰ ਨੇ। ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨ ਹੁੰਦਾ, ਨਿੰਦਾ ਚਿੰਦਾ ਕਰੇ ਪਰਾਈ ਝੂਠੀ ਲਾਏ ਅਤਬਾਰੀ, ਵੇਲ ਪਰਾਈ ਜੋ ਹੈ ਜੀੜੇ ਕਰੇ ਚੋਰੀ ਬੁਰਿਆਰੀ। ਦੇਖੋ ਦੋਨੋਂ ਬਰਾਬਰ ਨੇ, ਇੱਕ ਪਾਸੇ ਪਰਾਈ ਵੇਲ ਪਰਾਇਆ ਤਨ, ਦੂਜੇ ਪਾਸੇ ਨਿੰਦਾ ਅਤੇ ਚਿੰਦਾ, ਦੋ ਸ਼ਬਦ ਸਤਿਗੁਰਾਂ ਨੇ ਵਰਤ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਨੇ, ਪਰ ਤਿਰਿਆ ਰੂਪ ਨਾ ਪੇਖੈ ਨੇਤਰ ਸਾਧਕੀ ਟਹਿਲ ਸੰਤ ਸੰਗੇਤ, ਅਤੇ ਅੱਗੇ ਸ਼ਬਦ ਬਰਾਬਰ ਲੈਂਦਾ, ਕਰਨ ਨਾ ਸੁਣੇ ਕਾਉ ਕੀ ਨਿੰਦਾ, ਬਰਾਬਰ ਆ ਗਏ। ਪਰ ਧਨ, ਪਰ ਤਨ, ਪਰ ਤੀ ਨਿੰਦਾ, ਤੁਸੀਂ ਦੇਖੋਗੇ ਫਿਰ ਪਰ ਤਨ ਨਾਲ ਪਰ ਤੀ ਨਿੰਦਾ ਬਰਾਬਰ ਦੋਸ਼ ਆ ਗਿਆ। ਮੈਂ ਕਈ ਵਾਰੀ ਸੋਚਣਾ ਸਿੱਖਾਂ, ਗੁਰੂ ਗ੍ਰੰਥ ਸਾਹਿਬ ਤੋਂ ਪੁੱਛ, ਕਿਤੇ ਤੂੰ ਵੱਜਰ ਪਾਪ ਰੋਜ਼ ਕਰੀ ਤਾਂ ਨਹੀਂ ਜਾ ਰਿਹਾ, ਜਿਹਨੂੰ ਗੁਰੂ ਨੇ ਪਰ ਤਨ ਦੇ ਬਰਾਬਰ ਦਾ ਦੋਸ਼ ਮੰਨਿਆ। ਜੇ ਪਾਠ ਕਰਾਂਗੇ ਸਾਨੂੰ ਸਮਝ ਪਏਗੀ ਇਸ ਚੀਜ਼। ਪਰ ਤਨ, ਪਰ ਤਨ, ਪਰ ਤੀ ਨਿੰਦਾ, ਪਰ ਅਪਵਾਦ ਨਾ ਛੁੱਟੇ। ਪਾਠ ਕਰਦਿਆਂ ਦੇਖੋ ਕਿ ਇਹ ਚੀਜ਼ਾਂ 'ਚ ਬੜੀਆਂ ਪ੍ਰਚਲਿਤ ਹੋ ਗਈਆਂ ਨੇ ਸਿੱਖ ਜਗਤ 'ਚ, ਇੱਥੇ ਵੀ ਉੱਥੇ ਵੀ, ਕਿਤੇ ਵੀ ਜਾਓ। ਇਹ ਇੱਕ ਉਹ ਚੀਜ਼ ਹੈ ਜਿਹਦੇ ਸਾਡੇ ਅੰਦਰ ਨੂੰ ਖੋਖਲਿਆਂ ਕਰ ਦਿੱਤਾ ਹੈ। ਅਤੇ ਇਹ ਗੱਲ ਯਾਦ ਰੱਖਿਓ
ਨਿੰਦਕ ਬੰਦਾ ਜਿੰਨਾ ਮਰਜ਼ੀ ਧਰਮ ਦੀ ਬਾਹਰ ਮੁਖੀ ਲਿਸ਼ਕ ਪੁਸ਼ਕ ਰੱਖੇ, ਉਹ ਬੰਦਾ ਕਦੀ ਵੀ ਜ਼ਿੰਦਗੀ ਵਿੱਚ ਅਡੋਲ ਨਹੀਂ ਰਹਿ ਸਕੇਗਾ। ਸਾਡੇ ਉੱਥੇ ਆਪਾਂ ਪੰਜਾਬ 'ਚ ਕਈ ਵਾਰੀ ਭੱਠੇ ਤੋਂ ਇੱਟ ਲੈ ਕੇ ਆਉਣੀ, ਅੱਜ ਵੀ ਮਿਲਦਾ, ਅਤੇ ਭੱਠੇ ਤੋਂ ਲਿਆਂਦੀ ਕੋਈ ਇੱਟ ਨਾਲ ਆਪਾਂ ਮਕਾਨ ਬਣਾਈਏ, ਉਹਨੂੰ ਪਾਣੀ 'ਚ ਭੇ ਕੇ ਸੀਮਟ ਨਾਲ ਆਪਾਂ ਦੀਵਾਰ ਵਿੱਚ ਲਾ ਵੀ ਦਿੱਤਾ, ਉਸ ਉੱਪਰ ਪਲਸਤਰ ਵੀ ਕਰ ਦਿੱਤਾ, ਕਈਆਂ ਨੇ ਪੀ ਓ ਪੀ ਵੀ ਉੱਤੇ ਕਰ ਦਿੱਤੀ, ਉੱਤੇ ਰੰਗ ਵੀ ਕਰ ਦਿੱਤਾ, ਅਤੇ 3 ਕੁ ਸਾਲ ਬਾਅਦ ਸੀਮਟ ਵੀ ਉੱਤਰ ਗਿਆ, ਡਿੱਗ ਪਿਆ, ਰੰਗ ਵੀ ਕਿਰ ਗਿਆ, ਅਤੇ ਉਹ ਇੱਟ ਵੀ ਕਿਰਨੀ ਸ਼ੁਰੂ ਹੋ ਗਈ। ਜੇ ਪੁੱਛੇ ਵੀ ਇੰਨੀ ਮਿਹਨਤ ਕੀਤੀ, ਸੀਮਿੰਟ ਕੀਤਾ, ਰੰਗ ਕੀਤਾ, ਇਹ ਇੱਟ ਕਿਉਂ ਕਿਰ ਗਈ? ਉਹ ਕਹਿੰਦਾ ਅਸਲ 'ਚ ਕਲਰੀ ਸੀ, ਮੈਂ ਤਾਂ ਬੜਾ ਯਤਨ ਕੀਤਾ ਪਰ ਕਲਰੀ ਇੱਟ ਬਾਹਰ ਦੇ ਸੀਮਿੰਟ ਨੂੰ ਵੀ ਨਾਲ ਲੈ ਡੁੱਬੀ, ਕਲਰੀ ਜ਼ਰੂਰ ਚੜ੍ਹੇਗੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨਿੰਦਕ ਬੰਦੇ ਦਾ ਅੰਦਰ ਕਲਰੀ ਇੱਟ ਦੀ ਤਰ੍ਹਾਂ, ਜਿੰਨਾ ਮਰਜ਼ੀ ਉਹ ਵਕਤੀ ਤੌਰ 'ਤੇ ਲਿਸ਼ਕਿਆ ਪੁਸ਼ਕਿਆ ਰਹੇ, ਦੁਨੀਆਂ ਦੀਆਂ ਅੱਖਾਂ ਦੇ ਸਾਹਮਣੇ ਇੱਕ ਦਿਨ ਇਸ ਤਰ੍ਹਾਂ ਕਿਰੇਗਾ ਜਿਵੇਂ ਕਲਰੀ ਇੱਟ ਜਿਹੜੀ ਹੈ ਪਲਸਤਰ ਦੇ ਬਾਵਜੂਦ ਵੀ ਕਿਰ ਕੇ ਧਰਤੀ ਡਿੱਗ ਪੈਂਦੀ। ਇਹ ਵੀ ਮਹਾਰਾਜ ਨੇ ਬਾਣੀ 'ਚ ਵਰਤੇ, ਨਿੰਦਕ ਐਸੇ ਹੀ ਝਰ ਭਰੀ ਹੈ, ਇਹ ਨਿਸ਼ਾਨੀ ਸੁਣੋ ਤੁਮ ਭਾਈ ਜਿਉਂ ਕਾਲਰ ਭੀਤ ਗਿਰੀ ਹੈ, ਜਿਵੇਂ ਕਲਰ ਦੀ ਕੰਧ ਟੈਂਦੀ। ਖੈਰ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਗੁਰੂ ਗ੍ਰੰਥ ਸਾਹਿਬ 'ਚ ਦੇਖੋ ਚੋਰ ਸ਼ਬਦ ਦੀ ਬਹੁਤ ਥਾਵਾਂ 'ਤੇ ਕਿਹਾ ਬੜਾ ਮਾੜਾ ਹੈ, ਇੱਥੋਂ ਤੱਕ ਕਿਹਾ ਚੋਰ ਕੀ ਖਾਮਾ ਭਰੇ ਨਾ ਕੋਏ, ਚੋਰ ਕੀ ਆ ਚੰਗਾ ਕਿਉਂ ਹੋਏ। ਜੁਵੇ ਨੂੰ ਸਿੱਖੀ ਸਵੀਕਾਰ ਨਹੀਂ ਕੀਤਾ, ਜੁਆਰੀ ਬੰਦਾ ਵੀ ਚੰਗਾ ਉਹਦਾ ਜੀਵਨ ਨਹੀਂ। ਜਿਹੜਾ ਬੰਦਾ ਜਾਰੀ ਕਰ ਰਿਹਾ, ਧੋਖੇਬਾਜ਼ੀ ਕਰ ਰਿਹਾ, ਉਹ ਜਿਹਾ ਯਾਰ ਮਿੱਤਰ ਵੀ ਪ੍ਰਵਾਨ ਨਹੀਂ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਚੋਰ ਮਾੜਾ, ਜਾਰ ਉੱਤੇ ਸ਼ਬਦ ਵਰਤਿਆ, ਯਾਰ ਨਹੀਂ, ਜੱਜੇ ਨਾਲ ਹੈ, ਜਾਰ ਮਾੜਾ, ਚੋਰ ਮਾੜਾ ਹੈ, ਜੁਵਾਰ ਮਾੜਾ। ਪਰ ਕਹਿੰਦੇ ਸੱਚ ਇਹ ਵੇ ਤਿੰਨੇ ਮਾੜੇ ਨੇ, ਨਿੰਦਕ ਇਹਨਾਂ ਤਿੰਨਾਂ ਤੋਂ ਵੀ ਮਾੜਾ ਹੈ। ਇੱਕ ਬਚਨ ਹੁੰਦਾ ਚੋਰ ਜਾਰ ਜੁਵਾਰ ਤੇ ਬੁਰਾ। ਦੇਖੋ ਹੁਣ ਇਹ ਅਸੀਂ ਦੇਖੀਏ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੇ, ਚੋਰ ਜਾਰ ਜੁਵਾਰ ਤੇ ਬੁਰਾ, ਇਹ ਸ਼ਬਦ ਵਰਤੇ ਸਤਿਗੁਰੂ ਨਿੰਦਕ ਦੇ ਬਾਰੇ। ਖੈਰ ਮੈਂ ਪ੍ਰਕਰਨ ਵਿੱਚ ਰਹਾ, ਮੇਰਾ ਪ੍ਰਕਰਨ ਹੈ ਕਿ ਸਿੱਖੀ ਦਾ ਪਹਿਲਾ ਗਹਿਣਾ ਹੈ ਨਿਮਰਤਾ, ਅਤੇ ਮੈਂ ਅਰਜ਼ ਕਰਨੀ ਚਾਹੁੰਦਾ ਵਿਖਾਵੇ ਦੀ ਨਿਮਰਤਾ ਦੇ ਪਿੱਛੇ ਵੀ ਖੌਮੇ ਪਲਦੀ ਹੈ, ਪਰ ਸਿੱਖ ਵਿਖਾਵੇ ਦੀ ਨਿਮਰਤਾ ਨਹੀਂ। ਦੋਨੋਂ ਪਾ ਗੁਰਦੇਵ ਨੇ ਰੱਖੇ, ਪਹਿਲੀ ਅਰਜ਼ ਕੀਤੀ ਖੌਮੇ ਇੱਕ ਦੀਰਘ ਰੋਗ ਹੈ, ਅਤੇ ਜਿੱਥੇ ਖੌਮੇ ਹੋਵੇਗੀ ਬਾਹਰ ਦਾ ਕਰਮ ਭਾਵੇਂ ਧਾਰਮਿਕ ਹੋਵੇ ਭਾਵੇਂ ਸਮਾਜਿਕ ਹੋਵੇ ਅਤੇ ਭਾਵੇਂ ਸੰਸਾਰੀ ਹੋਵੇ, ਜਿੱਥੇ ਪਿੱਛੇ ਖੌਮੇ ਬੋਲੇਗੀ ਉਹ ਆਪਣਾ ਅਵਖਾਵਾ ਜ਼ਰੂਰ ਕਰੇਗੀ, ਕਿਉਂਕਿ ਖੌਮੇ ਕਦੀ ਰੁਕ ਨਹੀਂ ਸਕਦੀ। ਸਤਿਗੁਰੂ ਨੇ ਕਿਹਾ ਦੀਰਘ ਰੋਗ, ਦੇਖੋ ਮੈਂ ਸ਼ਬਦ ਵਰਤੇ ਨੇ ਭਾਵੇਂ ਸੰਸਾਰੀ ਭਾਵੇਂ ਕਰਤਾਰੀ ਭਾਵੇਂ ਦੁਨਿਆਵੀ ਕਰਮ ਨੇ, ਜਿਸ ਵੀ ਕਰਮ ਦੇ ਪਿੱਛੇ ਖੌਮੇ ਹੈ ਯਾਦ ਰੱਖੋ ਉਹ ਕਰਮ ਕਿਸੇ ਢੰਗ ਦਾ ਵੀ ਹੋਵੇ, ਗੁਰੂ ਸਾਹਿਬ ਨੇ ਕਿਹਾ ਉਹ ਪ੍ਰਵਾਨ ਨੇ। ਥੋੜ੍ਹੇ ਜਿਹੇ ਅਸੀਂ ਬਾਣੀ 'ਚੋਂ ਪ੍ਰਮਾਣ ਲੈ ਲਈਏ, ਗੁਰੂ ਅਰਜਨ ਸਾਹਿਬ ਜੀ ਦਾ ਸੁਖਮਨੀ ਸਾਹਿਬ ਦਾ ਪਾਠ ਅਤੇ ਖਾਸ ਕਰਕੇ 12ਵੀਂ ਅਸ਼ਟਪਦੀ, ਉਹਦੇ 'ਚ ਨਿਮਰਤਾ। ਕਿਉਂਕਿ ਜੇ ਇਕੱਲੀ ਮੈਂ ਨਿਮਰਤਾ ਦੀ ਗੱਲ ਕਰਾਂਗਾ ਤਾਂ ਮੇਰਾ ਖਿਆਲ ਇਹ ਸਬਜੈਕਟ ਮੁਕੰਮਲ ਨਹੀਂ ਲੱਗੇਗਾ। ਜਿੱਥੇ ਨਿਮਰਤਾ ਆਵੇ ਉੱਥੇ ਖੌਮੇ ਨਹੀਂ, ਅਤੇ ਜਿੱਥੇ ਕੁੜਾਵੀ ਨਿਮਰਤਾ ਆ ਜਾਏ ਉਹ 4 ਦਿਨ ਵਿਖਾਵਾ ਕਰ ਦਈਏ ਪਰ ਉਹਦੇ ਪਿੱਛੇ ਵੀ ਖੌਮੇ ਪਲਦੀ। ਗੁਰੂ ਸਾਹਿਬ ਨੇ 12ਵੀਂ ਅਸ਼ਟਪਦੀ ਦੇ ਸਲੋਕ 'ਚ ਬਖਸ਼ਿਸ਼ ਕੀਤੀ ਕਿ ਸੁਖੀ ਬਸੈ ਮਸਕੀਨੀਆਂ, ਮਸਕੀਨ ਦਾ ਅਰਥ ਨਿਮਰਤਾ ਵਾਲਾ, ਮਸਕੀਨ ਦਾ ਅਰਥ ਆਜਿਸ਼, ਮਸਕੀਨ ਦਾ ਅਰਥ ਕਹਿ ਲਈਏ ਜਿਹੜਾ ਮਰਿਆ ਹੋਇਆ ਮਿਟਿਆ ਹੋਇਆ। ਤਾਂ ਹੀ ਗੁਰੂ ਰਾਮਦਾਸ ਜੀ ਨੇ ਇੱਕ ਸ਼ਬਦ ਵਰਤਿਆ ਕਿ ਅਸੀਂ ਤੇਰੇ ਦਰ ਦੇ ਮਸਕੀਨ ਹਾਂ, ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ। ਗਰੀਬ ਅਤੇ ਮਸਕੀਨ ਨਿਮਰਤਾ ਦਾ ਸੂਚਕ ਹੈ। ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਖਲੇ। ਹੁਣ ਦੇਖੋ ਇਹਦੇ 'ਚ ਦੋਨੋਂ ਪੱਖ ਆ ਜਾਂਦੇ, ਸੰਸਾਰੀ ਵੀ ਅਤੇ ਸ਼ੁਭ ਕਰਮ ਵੀ। ਮਹਾਰਾਜ ਜੀ ਨੇ ਕਿਹਾ ਜਿਸ ਕਹਿ ਅੰਤਰ ਰਾਜ ਅਭਿਮਾਨ, ਵੱਡੇ ਵੱਡੇ ਅਹੰਕਾਰੀਆ जिसका अंतर राज अभिमान सो नरक पाती होत सुवान, जो जानने में जोबनवंत सो होवत बिष्टा का जंत। इस सतगुरु ने शब्द वरते, आपस को कर्मवंत कहावे, जन्म मरे वो जोन परमावे, धन भूम का जो करे गुमान सो मूर्ख अंधा अज्ञान। शब्द वरते, मैं सिर्फ एक बेनती कर लगा, केवल पढ़न मत नहीं टेक के विचारिए, जिस बंदे नू ए अहंकार ए खौमी है, मेरा राज भाग मेरी सल्तनत मेरी ताकत मेरे को इन्ना कुछ, गुरु ग्रंथ साहिब का फैसला मैं अपने को कोई अर्थ नहीं करांगा। कह लगे दोजक का कुत्ता ते हंकारी राजा दोनों इको जाइए। किड्डा वड्डा जी नरक पाती शब्द वरत्या, जिसका अंतर राज अभिमान सो नरक पाती खोवत सुवान। मैं इत्थे एक उदाहरण देना, जफरनामे च धन गुरु गोबिंद सिंह जी का एक बचन है, औरंगजेब नू जफरनामा लिखद एक शब्द सतगुरु ने कहा, कह लगे औरंगजेब शेर है, कहने तू जिथे भी बैठना अपने खजानिया की गिनती करना, तू कोई जित के आना तो अपनी लश्कर की गिनती करना, तू जित के आना अपने जरनैलों की वाह 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 करना, तू जुलम करके अपना ध्यान जर ते लश्कर वर रखना, मैं अपना सब कुछ वार के भी अपना ध्यान वाहगुरु के शुक्र वर रखना। हजूर का एक शेर है कि तुरा घर नजर हस्त लश्कर वाजर, तुरा घर नजर हस्त लश्कर वाजर, जे तेरी नजर अपनी जर का अर्थ दौलत कर लीए ते लश्कर का अर्थ फौज, तेरी नजर अपने रुपये ते फौज कहते हैं कि मारा निकाह अस्त यजदा शुकर, पर मैं जदों भी देखना मैं अपने पुत्रां दी लाश को लंघदा होया भी रब दा शुकराना ही कर रहा। मैं बेनती करांगा राज दा भी अहंकार हो, क्योंकि भावें एक दो दिन लगने इस निम्रता वाले शब्द ते, क्योंकि सिखी दा सब तो पहला गहना एवे ते जिहड़ी अज खिमा करियो छेती कित्या दिसदी कोई नहीं पई, खौमे कैंसर बन के सिख नूं पै गए, निकल गई खौमे, गुरु घर भी खौमे बार भी खौमे अंदर भी खौमे। ते भाई साहब कहिंदे सिक्खी दी पहली निशानी एवे धरती सब दे पैरां थले, पानी धरती दे भी पैरां थले, सिख दी पहली निशानी है पानी वाली उहदे कोल निम्रता। फिर प्रकरण विच आवां, जिसका अंतर राज अभिमान सो नरक पाती होवत सुवान, जो जानै मैं जोबनवंत सो होवत बिष्टा का जंत। जिहड़ा कहिंदा मेरे कोल सुंदरता, गुरु रामदास उन्हां दे भी ये बचन ने एक दो मैं वह भी सांझे करांगा। गुरु अर्जुन साहब कहिंदे गंदगी दा कीड़ा, आपस को कर्मवंत कहावे, जन्म मरे बो जोन परमावे। जिहड़ा कहिंदा मैं बड़े चंगे काम करना, वह भावें समाजिक काम होण, मैं बड़ा वड्डा वलंटियर हाँ, मैं ये करना वा, महाराज कहिंदे सच एवे कि आपस को कर्मवंत कहावे, जन्म मरे बो जोन परमावे, धन भूम का जो करे गुमान सो मूर्ख अंधा अज्ञान, कर कृपा जिस कह हिरदय गरीबी वसा, जिदे ते तरस करके निम्रता दे दे, कर कृपा जिस कह हिरदय गरीबी वसावे। महाराज कहते नानक इहां मुक्त आगे सुख पावे, इत्थे बंधना तो मुक्त हो जाएगा, परमात्मा दी दरगाह विच जाके भी उन्हूं सुख। फिर बेनती करा, संसारी तौर पर भी खौमे टिकन नहीं देंदी, सिर्फ अजय मैं पक्ष रखे भी खौमे की होंद ही निम्रता की अणहोंद है, जिथे खौमे की अणहोंद हो जाएगी उत्थे निम्रता की होंद होगी, खौमे वाला अंदर निम्रता च नहीं आ सकता। गुरु ग्रंथ साहब की बाणी च देखो, इतों तक अज चुकन कोई तैयार नहीं, तो सच्ची गल जे कहन तो अंदर थोड़ा जा भै भी खांदा है, एक गुरसिख अगे झुकन लग्या वे सी शब्द वर दें, देखो जी ये तो देह की पूजा हो गई। मैं बेनती करांगा गुरु ग्रंथ साहिब का पाठ कर दे, गुरु ते बराबर कोई नहीं, पर जो करनी कमाणी वाला कोई लंघदा उहदे कोल कह के नहीं झुकया जाता, लोगों के कहन नाल नहीं झुकया जाता, सच्चे वे कमाई वाले अगे तो अंदर अपने आप ही झुक जाता है। हजूर सच्चे पातशाह ने बाणी च एक प्रमाण दिता, भावें वह ਸਾਡੇ ਪਰਿਵਾਰਕ ਉਦਾਹਰਨ ਕਿ ਖੌਮੇ ਤਾਂ ਰਿਸ਼ਤੇ ਅੱਗੇ ਵੀ ਨਹੀਂ ਚੁੱਕਣ ਦਿੰਦੇ। ਹਜ਼ੂਰ ਕਹਿੰਦੇ ਨੇ ਸੱਸ ਸੀ ਬਜ਼ੁਰਗ, ਪਾਠ ਕਰਨ ਵਾਲੇ ਸਮਝ ਗਏ 12 ਤੇ ਵਧੀਕ ਦਾ ਪਹਿਲਾ ਸ਼ਲੋਕ, ਬਜ਼ੁਰਗ ਸੱਸ ਹੈ, ਉਹਦੀ ਆਪਣੀ ਕਮਰ ਉੜ ਚੁੱਕੀ ਹੈ ਬਜ਼ੁਰਗੀ ਕਰਕੇ, ਅਤੇ ਨੂੰਹ ਕੋਲ ਅਜੇ ਜਵਾਨੀ ਹੈ, ਇਹਦੇ ਕੋਲ ਅਜੇ ਸੁਹਾਪਣ ਹੈ, ਪਰ ਜਦੋਂ ਸੱਸ ਆਉਂਦੀ ਹੈ ਉਹਦੇ ਅੱਗੇ ਕਦੀ ਨਿਮਰਤਾ ਨਾਲ ਚੁੱਕੀ ਨਹੀਂ। ਅਤੇ ਹਜ਼ੂਰ ਨੇ ਅਸਲ 'ਚ ਸੰਵਾਦ ਕਰਾਇਆ ਇੱਕ ਗੁਰਮੁਖ ਅੰਦਰ ਅਤੇ ਇੱਕ ਮਨਮੁਖ ਦਾ ਅੰਦਰ ਹੈ। ਅਸਲ 'ਚ ਸੰਵਾਦ ਕਹਿ ਦੋ ਬਿਰਤੀਆਂ, ਗੁਰਮੁਖ ਸਖੀ ਪੁੱਛਦੀ ਹੈ ਭੈਣੇ ਕਿ ਜਦੋਂ ਸੱਸ ਆਉਂਦੀ ਹੈ ਤਾਂ ਤੂੰ ਝੁਕਦੀ ਕਿਉਂ ਨਹੀਂ। ਮੈਂ ਬੜੇ ਸ਼ਬਦ ਪਰਦੇ 'ਚ ਵਰਤਾਂਗਾ, ਅੱਗੋਂ ਮਨਮੁਖ ਬਿਰਤੀ ਵਾਲੀ ਉਹ ਕਹਿ ਰਹੀ ਹੈ ਇਹ 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 ਤਾਂ ਤਾਨੇ ਦਾ ਝੁੱਕ ਚੁੱਕਿਆ, ਕੁੱਭ ਪੈ ਗਿਆ, ਮੈਂ ਇਹਦੇ ਅੱਗੇ ਕਿਵੇਂ ਝੁਕਾਂ, ਕਿਉਂਕਿ ਮੇਰੇ ਜੋਬਣ ਦਾ ਭਾਰ, ਮੇਰੀ ਜਵਾਨੀ ਦਾ ਬੋਝ ਮੈਨੂੰ ਝੁਕਣ ਨਹੀਂ ਦਿੰਦਾ। ਉਹ ਬਈ ਹੋਮੀ ਹੈ ਨਾ, ਨਹੀਂ ਝੁਕਣਾ ਮੈਂ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕੋਈ ਗੁਰਮੁਖ ਸਖੀ ਉੱਤਰ ਦਿੰਦੀ ਕਿ ਭੈਣੇ ਇੱਕ ਗੱਲ ਮੇਰੀ ਚੇਤੇ ਰੱਖੀ, ਅੱਜ ਤੇਰੇ ਕੋਲ ਜੋਬਨ ਦਾ ਬੋਝ, ਜਵਾਨੀ ਦਾ ਭਾਰ, ਤੇਰੇ ਕੋਲ ਸੁਹੱਪਣ ਅਤੇ ਖੁਸ਼ਨ ਹੈ, ਆ ਬਾਹਰ ਨਿਕਲ, ਮੈਂ ਤੈਨੂੰ ਉਹ ਪੱਕੇ ਚੂਨੇ ਦੇ ਕਿਲੇ ਜਿਹੜੇ ਪਹਾੜਾਂ ਵਰਗੇ ਅਡੋਲ ਸਨ, ਇੱਕ ਦਿਨ ਕਿਰਦਿਆਂ ਕਿਰਦਿਆਂ ਉਹ ਵੀ ਮਿੱਟੀ ਵਿੱਚ ਮਿਲ ਗਏ। ਜੇ ਏਡੇ ਪੱਕੇ ਕਿਲੇ ਮਿੱਟੀ ਵਿੱਚ ਰਲ ਗਏ, ਜਿਸ ਜਵਾਨੀ ਦਾ ਤੂੰ ਮਾਣ ਕਰਨੀ, ਇੱਕ ਦਿਨ ਤੂੰ ਹੀ ਮਿੱਟੀ ਵਿੱਚ ਰਲ ਜਾਣਾ। ਪਰ ਹਉਮੈ ਝੁਕਣ ਨਹੀਂ ਸੀ ਦੇ ਰਹੀ। ਉਹ ਸਤਿਗੁਰੂ ਦੀਆਂ ਚਾਰ ਤੁਕਾਂ, ਖਾਸ ਕਰਕੇ ਉਹ ਤੰਗੀ, ਪੈ ਹੋਰੀ, ਗਹਿਰੀ ਗੰਭੀਰੀ, ਸਸੁਰ ਸੁਹੀਆ ਕਿਵ ਕਰੇ। ਉਹ ਤੰਗੀ ਮੀਨਜ ਉੱਤਾ ਕੱਜ ਜੋਬਨ ਦਾ ਪਹਾੜ, ਗਹਿਰੀ ਗੰਭੀਰੀ, ਸਸੁਰ ਸੁਹੀਆ ਕਿਵ ਕਰੀ, ਨਿਵਣ ਨਾ ਜਾਏ ਥਣੀ, ਮੇਰਾ ਜੋਬਨ ਝੁਕਣ ਨਹੀਂ ਦਿੰਦਾ। ਮਹਾਰਾਜ ਕਹਿੰਦੇ ਨੇ ਗੱਚ ਜੇ ਲੱਗਾ ਗਿੜਵੜੀ, ਉਹ ਕਿਲੇ ਜਿਨ੍ਹਾਂ ਵਿੱਚ ਪੱਕਾ ਚੂਨਾ ਲੱਗਾ ਸੀ, ਗੱਚ ਜੇ ਲੱਗਾ ਗਿੜਵੜੀ ਸਖੀਏ ਧੌਲ ਕਰੀ, ਸੇ ਪੀ ਢਹਿੰਦੇ ਡਿੱਠ ਮੈਂ ਮੁੰਦ ਨਾ ਗਰਭ ਥਣੀ। ਇੱਥੇ ਤਾਂ ਵੱਡੇ ਵੱਡੇ ਕਿਲੇ ਮਿੱਟੀ 'ਚ ਮਿਲ ਗਏ, ਅਤੇ ਤੂੰ ਆਪਣੇ ਜੋਬਨ ਦਾ ਇਹ ਤਾਂ ਪ੍ਰਮਾਣ ਦੇ ਰਿਹਾ ਕਿਉਂਕਿ ਸਾ ਇਹ ਹਉਮੈ ਦਾ ਪਸਾਰਾ ਇੰਨੇ। ਸਭ ਤੋਂ ਭੈੜੀ ਬਿਮਾਰੀ ਅੱਜ ਕੱਲ੍ਹ ਕੈਂਸਰ ਦੀ ਹੈ। ਅਸੀਂ ਕਹਿੰਦੇ ਹਾਂ ਨਾ ਇੱਕ ਸੈੱਲ ਬਸ ਵਿਗੜਿਆ, ਮਰਿਆਦਾ 'ਚੋਂ ਨਿਕਲਿਆ, ਮੈਡੀਕਲ ਸਾਇੰਸ ਵਾਲੇ ਹੀ ਦੱਸਦੇ ਨੇ ਬਸ ਇੱਕ ਸੈੱਲ ਅੱਗੇ ਪਿੱਛੇ ਹੋਇਆ, ਉਹਨੇ ਸਾਰੇ ਸਰੀਰ ਦੀ ਤਬਾਹੀ ਕਰ ਦਿੱਤੀ। ਇੱਕ ਸੈੱਲ ਤਰਤੀਬ 'ਚੋਂ ਨਿਕਲ ਜਾਏ ਉਹ ਮੌਤ ਪੈਦਾ ਕਰ ਦਿੰਦਾ, ਅਤੇ ਜਿਹਦੀ ਜ਼ਿੰਦਗੀ ਤਰਤੀਬ ਤੋਂ ਨਿਕਲ ਜਾਵੇ ਉਸ ਬੰਦੇ ਦਾ ਕੀ ਬਣੇਗਾ। ਸਿਰਫ ਇੱਕ ਸੈੱਲ ਹੈ, ਪਰ ਬੰਦੇ ਦੀ ਮੌਤ ਹੋਵੇ, ਕੈਂਸਰ ਬਿਮਾਰੀ ਨਾਲ ਸਰੀਰ ਚਲਾ ਗਿਆ, ਖਹਿੜਾ ਛੁੱਟ ਗਿਆ, ਅਗਲੇ ਜਨਮ ਨਾਲ ਤੇ ਨਾਲ ਨਹੀਂ ਨਾ ਜਾਏਗਾ। ਇਸ ਬੋਡੀ ਨੂੰ ਲੱਗਾ ਸੀ ਬੋਡੀ ਛੱਡ ਦਿੱਤੀ ਆਤਮਾ ਨੇ, ਪਰ ਪਿਆਰਿਓ ਭੈੜੀ ਤੋਂ ਭੈੜੀ ਬਿਮਾਰੀ ਵੀ ਬੋਡੀ ਨਾਲ ਸ਼ਮਸ਼ਾਨ ਘਾਟ ਵਿੱਚ ਫਿਊਨਲ ਵੇਲੇ ਬੋਡੀ ਦੇ ਨਾਲ ਉਹ ਸੜ ਗਈ, ਮਰ ਗਏ ਉਹਦੇ ਸੈੱਲ, ਪਰ ਖੌਮੇ ਦੀ ਐਡੀ ਭੈੜੀ ਬਿਮਾਰੀ ਏ ਕਿ ਬੋਡੀ ਇਸ ਥਾਂ 'ਤੇ ਸੜ ਜਾਂਦੀ ਏ, ਖੌਮੇ ਦੇ ਸੈੱਲ ਕੰਨ ਕਹਿ ਲਈਏ, ਖੌਮੇ ਦੀ ਬਿਰਤੀ ਕਹਿ ਲਈਏ, ਅਗਲੇ ਜਨਮ ਵਿੱਚ ਫਿਰ ਬੰਦੇ ਨੂੰ ਘੇਰ ਕੇ ਬੈਠ ਜਾਂਦੀ। ਬੋਡੀ ਦੇ ਸੜਨ ਨਾਲੇ ਮਰਦੀ ਨਹੀਂ, ਬੋਡੀ ਦੇ ਸੜਨ ਨਾਲੇ ਦਾ ਕੋਈ ਫਰਕ ਨਹੀਂ ਪੈਂਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਜਿਹੜੀ ਪਹਿਲਾਂ ਮੈਂ ਸ਼ਬਦ ਵਰਤੇ ਨੇ, ਦੁਨਿਆਵੀ ਖੌਮੇ, ਉਹ ਹੈ ਸਥੂਲ ਖੌਮੇ। ਉਸ ਤੋਂ ਬਾਅਦ ਜਿਹੜਾ ਸਾਡਾ ਮਹਿਕਮਾ, ਸਾਡੇ 'ਚ ਧਰਮ ਦੇ ਕਰਮਾਂ 'ਚ ਸੂਖਸ਼ਮ ਹੋਮੇ ਮੈਂ ਪਿਆਰੇ, ਇੱਥੇ ਸਥੂਲ ਦਾ ਹੀ ਖਹਿੜਾ ਨਹੀਂ ਛੁੱਟਿਆ, ਸੂਖਸ਼ਮਤਾ ਬੜੀ ਦੂਰ ਦੀ ਗੱਲ ਹੈ। ਸੂਖਸ਼ਮਤਾ ਆਪਣੇ ਆਪ ਨਾਲ ਲੜਾਈ, ਆਪਣੇ ਫੁਰਨਿਆਂ ਨਾਲ ਆਪ ਲੜਨਾ, ਕਦੀ ਫੁਰਨਾ ਬਣਾ ਲੈਣਾ ਮੈਂ ਆਹ ਕੀਤਾ, ਬੋਲਣਾ ਨਹੀਂ, ਪਰ ਅੰਦਰੋਂ ਦੂਜਾ ਫੁਰਨਾ ਕਹਿੰਦਾ ਜਾ ਬਸ਼ਰਮਾ, ਇੱਕ ਪਾਸੇ ਇੰਨਾ ਕੁਛ ਸੁਣਾਇਆ ਅਤੇ ਆਪਣੀ ਖੌਮੇ 'ਚ ਆਪ ਹੀ ਜੀਣਾ ਪਿਆ, ਆਪੇ ਨਾਲ ਲੜਾਈ। ਗੁਰੂ ਗ੍ਰੰਥ ਸਾਹਿਬ 'ਚ ਭਗਤਾਂ ਨੇ, ਮਹਾਂਪੁਰਖਾਂ ਨੇ ਬਾਹਰ ਦੀ ਜਿੱਥੇ ਖੌਮੇ ਦਿਸੀ ਉਹਨਾਂ ਨੇ ਨਾਸ਼ਵਾਨਤਾ ਨਾਲ ਨਾਲ ਪੈਦਾ ਕਰਕੇ ਖੌਮੇ ਤੋਂ ਬਚਣ ਲਈ ਪ੍ਰੇਰੇ। ਤਿੰਨ ਚਾਰ ਬਚਨ ਸੀ ਕਬੀਰ ਸਾਹਿਬ ਦੇ ਪੜ੍ਹ ਲੈਂਦੇ ਹਾਂ, ਸ਼ਲੋਕ ਨੇ। ਕਬੀਰ, ਗਰਬ ਨਾ ਕੀਜੀਏ ਚਾਮ ਲਪੇਟੇ ਖਾੜ। ਇਹ ਤੁਸੀਂ ਦੇਖੋਗੇ ਕਿਉਂਕਿ ਖੌਮੇ ਨਾਸ਼ਵੰਤਾਂ ਤੋਂ ਬਿਨਾਂ ਮਰੇ, ਜਿੱਦਣ ਜਿੱਦਣ ਮੌਤ ਦੀ ਸਮਝ ਪਏ ਉਦਣ ਮੈਂ ਮਰਨੀ ਸ਼ੁਰੂ ਹੁੰਦੀ। ਸਮਝ ਪਏ ਦਾ ਅਰਥ ਅਨਭਵੋਜ, ਬੰਦੇ ਨੂੰ ਪਤਾ ਲੱਗ ਜਾਂਦਾ ਮੈਂ ਥੋੜ੍ਹੇ ਦਿਨਾਂ ਨੂੰ ਮਰ ਜਾਣਾ, ਅਤੇ ਸੱਚੀ ਮੁੱਚੀ ਜਿਹਨਾਂ ਨਾਲ ਲੜਿਆ ਉਹਨਾਂ ਤੋਂ ਵੀ ਮਾਫੀਆਂ ਮੰਗਦਾ ਫਿਰਦਾ। ਨਾਸ਼ਵੰਤਾਂ ਤਾਂ ਨਾਲ ਦੱਸੀ ਕਿ ਤੂੰ ਮਰਨਾ ਹੈ, ਤੂੰ ਇਸ ਖੌਮੇ ਤੋਂ ਬਚ ਜਾਏ। सतगुरु ने कहा कबीर गर्व ना कीजिए चाम लपेटे खाट, हड्डियां उत्ते चमड़ी का कपड़ा रब ने लपेटे है, इस लकड़ा का ते चमड़ी का मान कादा करना, खैवर उपर छतर तर, जेड़े घोड़िया ते चढ़ते सन छतरां दे थले रहिंदे सन, ते फुन धरनी गाड़, एक दिन वह बंदे धरती विच गड़ दिते गए जिन्हां नू अपने जोबन का माण सी। बेनती सुनियो, सिमरन च बड़िया गल्लां मदद करदियां ने, जो मन ना टिकदा होवे भी एक तरीका है, इहनू नैगेटिव ना लै जाओ भी मौत ही चेते कराई गए मौत ही दसी गए, नहीं एक तरीका है। मैं एक दिन एक बहुत करनी कमाणी वालियां दे बचन पढ़ रहा सां, वह कहिंदे ने कदी दृष्टा बन के अपनी मौत तो पहला मौत नू देखो, मैं मरेगी। उन्होंने फिर उदाहरण दित्ती, कहिंदे मान लो कोई बंदा मर जांदा है, असीं अपने ते टुका के देखिए ते बाणी ने टुकाया जी, मान लो समझिए ये ख्याल तो है नहीं हकीकत बननी, मेरी मौत हो गई, बंदा सोचता मैं मर गया, पर दृष्टा बन के बॉडी तो वक् हो के देखे कि मौत वेले परिवार के सारे जी कोल आए ने, जिन्हां नू मुहब्बत करदा सां वह रोंदे हुए मेरे चार चुफेरे चंबड़ते पे ने, कोई रो रहा कोई विलक रहा है कोई स्नेह भेज रहा है, पर अपने शरीर तो वक् हो के देख के जिन्हें भी कट्ठे हुए ने सारे एक गल ते सहमत हो गए ने, इहदा संस्कार किहड़े वेले करना है, मेरे हक च कोई नहीं भुगतिया। मैं बेनती करांगा ये जो मन ना टिके उदो थोड़ा जा, बाबा अतर सिंह जी एक गल कहिंदे हुंदे सन, वह कहिंदे सिमरन चा तीन की गल्लां ने जे टिकन देंदियां, एक बंदा कहिंदा नींद बड़ी सतांदी सिमरन करदे, जिन्हों सारी रात टीका ला के भी नींद ना आई हो गुटका पकड़ा दो नाल ही सौना शुरू कर देंदे, नींद बड़ा सतांदी है। दूजा कारण हुंदा है गोडे कोई नहीं टिकन देंदे, ये ज़्यादातर भी प्रॉब्लम भी ये कोई नहीं टिकते, तो तीजा कारण हुंदा है मन कोई नहीं टिकता पिया। वो बड़ी सोहनी गल कहिंदे सन, कहिंदे सन कि देखो जदों साडा असी सिमरन करने का ते मन ना टिके, कहिंदे सन कदी इहनू फना हुंदा दृश्य जरूर दिखाओ कि जिस पासे तू दौड़ना पिया तू एक दिन खत्म होना है। जे गोडे ना टिकन उठ के खड़ा हो के बंदगी कर, ते इहदा लिहाज ना करी क्योंकि ये ओ घोड़ी है जे कल्ला दाणा पाई जाएगा इहनू तेनू कदी सवारी नहीं करन देनी, जिन्ना कु दाणा पाए उन्ना कु सफर जरूर कर ले। है तो महाराज ने कहा ना दे तेजन जी राम उपाइया राम, बॉडी तो एक घोड़ी है पर ओ बंदा किड्डा कु मूर्ख होवेगा जेड़ा घोड़ी नू दाना भी पाए खरकना भी करे काठी भी पाए सोने का कड़ियाला भी पाए ते जदों चढ़न लगे घोड़ी घुमा के फिर थले सटे, इहनू कुर्सी ते बिठा के रोटी भी खवाए कपड़े भी सोहना मेकअप, ते जदों गुरुद्वारे चौंकड़ा मार के बाणी की गल होवे ते उदों घोड़ी जवाब दे जाए बाहर नहीं जवाब देंदी, जिन्ना मर्जी खाड़ा लगा हो अद्धी रात तुसीं बैठे रहो बंदे नूं कुछ नहीं जांदा क्योंकि उत्थे घोड़ी प्रसन्न है, उहनूं पता है जिहड़ी हुण मेरी सवारी करदा पिया डुब्बेगा जिथे जांदा पिया। जदों इधर नूं तुरदा है उहदे घोड़ी तंग करदी, महाराज कहिंदे देख घोड़ी है इहनूं इन्ना कुछ खवाया पिया है सवारी तां कर ओए, जे 24 घंटिआं विच इन्ना कुछ खवाया कि 3 घंटे सवारी करके गुरु गुरु जप लै सफर तो करे, तो इन्हें बिनस ना है। दूजी गल कि फुरने कोई नहीं टिकन देंदे, बड़ी बुरी हालत करते ने, बंदा बहिंदा है अद्धे याद बेचारे तो छड़ के भज जाते, वो थोड़ा जा तुरद ने। मैं एक बार मंजी साहब किसे पूछा सी भी इको जा रस क्यों नहीं रहिंदा प्रेम च, तो मैं एक सूफिया की उदाहरण दिती सी कि रब ने शुतर मुर्ग कुकड़ी मुर्गी ते बाज ये तीन पंछी रब ने पैदा तो होर भी किते ने, पर तुसी देखदे हो शुतर मुर्ग नू रब ने खंभ दिते ने पर इन्नी वाहगुरु की खेड वरताई एडे वड्डे खंभ दिते पर उड़ारी नहीं दिती, पैरां नाल ही दौड़दा ना कदी असमान च तां उड़दा नहीं देखे, खंभ खैण पर विचारा धरती जो गई है सिर्फ दौड़ लिया, उड्डन की ताकत उहदे कोल नहीं, खंभ खैण पर उड्डन का पता ही नहीं, ਪਹਿਲੀ ਤਰ੍ਹਾਂ ਦੇ ਤਾਂ ਉਹ ਲੋਕ ਨੇ ਪਿਆਰਿਓ ਜਿਨ੍ਹਾਂ ਕੋਲ ਸ਼ੁਤਰ ਮੁਰਗ ਦੀ ਤਰ੍ਹਾਂ ਖੰਭ ਤਾਂ ਹੈਣ ਪਰ ਸਾਰੀ ਜ਼ਿੰਦਗੀ ਕੱਢ ਦਿੱਤੀ, ਕਦੀ ਇੱਕ ਘੜੀ ਵੀ ਆਤਮਕ ਮੰਡਲ ਦੇ ਵਲਵਲੇ 'ਚ ਨਹੀਂ ਗਏ, ਬਸ ਧਰਤੀ ਜੋਗੇ ਰਹਿ ਗਏ, ਖਾ ਲਿਆ ਪੀ ਲਿਆ ਸਭ ਕੁਝ ਹੋ ਗਿਆ, ਸੰਤਾਨ ਪੈਦਾ ਹੋ ਗਈ, ਅਤੇ ਇਹ ਝੰਝਟ ਮੁੱਕਣੇ ਕੋਈ ਨਹੀਂ। ਜੇ ਸਮਝੋ ਨਾ ਵੀ ਜਿਹੜੇ ਬੰਦਾ ਕਹਿੰਦਾ ਬਸ ਇੱਥੋਂ ਤੱਕ ਹੋ ਗਿਆ ਹੁਣ ਹੈਗਾ ਬਿਲਕੁਲ ਠੀਕ ਹੈ, ਜਿੰਨੀ ਦੇਰ ਤੱਕ ਸਵਾਸ ਨਹੀਂ ਜੇ ਨਿਕਲਣਾ ਓਨੀ ਦੇਰ ਤੱਕ ਝੰਡਟ ਨਹੀਂ ਮੁੱਕਣਾ, ਗ੍ਰਿਸ਼ਤੀ ਵਾਸਤੇ ਕੁਝ ਨਾ ਕੁਝ ਹੈ। ਪਰ ਸ਼ੁਤਰ ਮੁਰਖ ਏਡੇ ਵੱਡੇ ਖੰਭ ਲੈ ਕੇ ਸਿਰਫ ਧਰਤੀ ਜੋਗੀ ਉਡਾਰੀ ਨਹੀਂ, ਆ ਕੁੱਕੜੀ ਜਿਹੜੀ ਹੈ, ਚਲੋ ਮੁਰਗੀ ਸ਼ਬਦ ਵਰਤਨੇ, ਕੁੱਕੜੀ ਉਹ ਪਿੰਡਾਂ 'ਚ ਉਹਨੂੰ ਚੁੱਕ ਕੇ ਕਿਤੇ ਬਨੇਰੇ ਵੱਲ ਸੱਟੋ, ਉਹ ਭੱਦੀ ਜੀ ਉਡਾਰੀ ਮਾਰ ਕੇ ਫਿਰ ਥੱਲੇ ਡਿੱਗ ਪੈਂਦੀ, ਉੱਡਦੀ ਹੈ ਫਿਰ ਡਿੱਗ ਪੈਂਦੀ ਹੈ। ਪਰ ਬਾਜ ਤੇ ਉਕਾਬ ਜਦੋਂ ਉਡਾਰੀ ਮਾਰਦਾ ਪਿਆਰਿਓ ਅੱਖਾਂ ਤੋਂ ਇੱਖਣ ਵਿੱਚ ਓਝਲ ਹੋ ਜਾਂਦਾ। ਤਿੰਨ ਤਰ੍ਹਾਂ ਦੇ ਬੰਦੇ ਨੇ, ਇੱਕ ਉਹ ਨੇ ਜਿਹੜੇ ਸਿਰਫ ਮਾਨਸ ਦੇਹੀ ਲੈ ਲਈ ਪਰ ਕਦੀ ਵੀ ਆਤਮਕ ਉਡਾਰੀ ਨਹੀਂ ਮਾਰੀ, ਨਾਮ ਦੇ ਰਸ ਦੀ ਝਲਕ ਹੀ ਨਹੀਂ ਮਿਲੀ, ਕਦੀ ਸ਼ਬਦ ਟੇਕ ਕੇ ਰਸ ਹੀ ਨਹੀਂ ਮਾਣਿਆ, ਸਿਰਫ ਧਰਤੀ ਲਈ ਜੀਏ, ਧਰਤੀ ਲਈ ਜੰਮੇ ਮਰ ਗਏ। ਕੁਝ ਐਸੇ ਨੇ ਜਿਹੜੇ ਕੁੱਕੜੀ ਦੀ ਤਰ੍ਹਾਂ ਥੋੜ੍ਹਾ ਜਿਹਾ ਸ਼ਤਾ ਹੁੰਦਾ ਸੁਣ ਕੇ, ਐਂ ਕਮਰ ਕੱਸਾ ਕਰ ਦੇਣ ਵੀ ਕੱਲ੍ਹ ਤੋਂ ਬਾਅਦ ਪੱਕਾ ਨਿਤਨੇਮ ਸ਼ੁਰੂ, ਪਰ ਸੁਤਾ ਵੀ ਕਰ ਦੇਣੇ, ਚਾਰ ਕੁ ਦਿਨ ਜਾਂਦੇ ਨੇ ਅਤੇ ਪੰਜਵੇਂ ਕੁ ਦਿਨ ਰੇਡੀਓ ਦੀ ਹਵਾ ਲੱਗਦੀ ਫਿਰ ਦੁਬਾਰਾ ਥੱਲੇ ਡਿੱਗ ਪੈਂਦੇ। ਮੁਰਗੀ ਦੀ ਤਰ੍ਹਾਂ ਹੀ ਹੈ ਨਾ, ਸਿਦਕ ਪਾਲਣੇ ਪਿਆਰਿਓ, ਆਪਣੇ ਆਪ ਨੂੰ ਮਾਰਨਾ, ਰੱਬ ਕਿਰਪਾ ਕਰੇ ਤਾਂ ਥੋੜ੍ਹੀ ਜਿਹੀ ਉਡਾਰੀ ਮਾਰੀ, ਚਲੋ ਮੈਂ ਆ, ਦੂਜੇ ਤੀਜੇ ਨੂੰ ਸੁਣਿਆ ਉਡਾਰੀ ਮਾਰੀ, ਦੂਜਾ ਆਇਆ ਉਹਨੇ ਗੱਲ ਸੁਣਾਈ, ਕੁਦਮ ਠਾਹ ਕਰਕੇ ਥੱਲੇ, ਉਹ ਵਿਚਾਰੇ ਕੁੱਕੜੀ ਦੀ ਤਰ੍ਹਾਂ ਡਿੱਗਦੇ ਅਤੇ ਉੱਠਦੇ ਰਹਿੰਦੇ ਨੇ, ਅਸਮਾਨ ਦਾ ਉਹ ਵੀ ਸੁੱਖ ਨਹੀਂ ਮਾਣਦੇ। ਪਰ ਬਾਜ ਅਤੇ ਉਕਾਬ ਨੇ ਉਹ ਜੀਵਨ ਕਿ ਜਿਨ੍ਹਾਂ ਨੂੰ ਇੱਕ ਵਾਰੀ ਛੂ ਮਿਲਦੇ ਅਤੇ ਗਏ ਕਿਤੇ ਦੇ ਕਿਤੇ, ਉਹਨਾਂ ਦੀ ਉਮਰ ਢਲਣ ਨਾਲ ਜੇ ਕੇਸ ਕਾਲਿਆਂ ਤੋਂ ਚਿੱਟੇ ਹੁੰਦੇ ਨੇ, ਸੱਚ ਇਵੇਂ ਕਿ ਮੌਤ ਤੋਂ ਪਹਿਲਾਂ ਕਰੋੜਾਂ ਜਨਮਾਂ ਦੇ ਮਨ ਕਾਲੇ ਨੂੰ ਵੀ ਚਿੱਟਿਆਂ ਕਰ ਲੈਂਦੇ, ਕਿਉਂਕਿ ਉਹ ਯਾਤਰਾ ਵਿੱਚ ਨੇ। ਮੈਂ ਫਿਰ ਬੇਨਤੀ ਕਰਾਂਗਾ ਪ੍ਰਕਰਨ ਵਿੱਚ ਰਹਿ ਕੇ ਕਿ ਕਦੀ ਦ੍ਰਿਸ਼ਟਾ ਬਣ ਕੇ ਦੇਖੀ, ਮੈਂ ਜਿਹੜੀ ਗੱਲ ਸ਼ੁਰੂ ਕੀਤੀ ਹੈ ਕਿਵੇਂ ਖੌਮੇ ਮਰੇ ਅਤੇ ਨਿਮਰਤਾ ਕਿਵੇਂ ਆਏਗੀ, ਕਿਉਂਕਿ ਅੱਜ ਸਬਜੈਕਟ ਪਹਿਲਾਂ ਖੌਮੇ, ਖੌਮੇ ਦਾ ਵਿਪਰੀਤ ਨਿਮਰਤਾ, ਨਿਮਰਤਾ ਜਿੱਥੇ ਹੋਏ ਉੱਥੇ ਖੌਮੇ ਨੇ। ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ, ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ, ਜਬ ਮੇਰੀ ਮੇਰੀ ਮਿਟ ਜਾਏ ਤਾਂ ਪ੍ਰਭ ਕਾਜ ਸਵਾਰੈ ਖੈ। ਉਹ ਲਿਖਦੇ ਨੇ ਕਦੀ ਦ੍ਰਿਸ਼ਟਾ ਬਣ ਕੇ ਦੇਖੋ, ਮੌਤ ਹੋਈ ਤਨ ਭੈ ਨਾ ਪੁੱਤਰ ਨਾ ਧੀ, ਕਿਸੇ ਪਰਿਵਾਰ ਦੇ ਜੀ ਨੇ ਨਹੀਂ ਇਹ ਕਿਹਾ ਵੀ ਸੰਸਕਾਰ ਵਾਲਾ ਦਿਨ ਨਾ ਮਿਥੋ, ਹਰ ਇੱਕ ਦੀ ਜ਼ਬਾਨ 'ਤੇ ਕੁਛ ਇਹਨੂੰ ਘਰੋਂ ਕਦੋਂ ਕੱਢਣਾ ਹੈ। ਚਲੋ ਉੱਥੇ ਜੋ ਉਦਾਹਰਨਾਂ, ਇੱਥੇ ਤੁਹਾਡੇ ਤਰੀਕੇ ਹੋਰ ਨੇ, ਪਰ ਟਾਈਮ ਤਾਂ ਇਸ ਤਰ੍ਹਾਂ ਹੀ ਹੈ ਨਾ, ਆਪਾਂ ਸਾਰੇ ਦਿਨ ਮਿਥ ਕੇ ਆਉਂਦੇ ਕਿ ਫਲਾਣੇ ਦਿਨ ਕੋਈ ਵੀ ਬੰਦਾ ਪਰਿਵਾਰ 'ਚੋਂ ਅੱਤ ਦਾ ਨਜ਼ਦੀਕੀ ਵੀ ਇਹ ਨਹੀਂ ਕਹਿੰਦਾ ਕਿ ਇਹਦਾ ਫਿਊਨਲ, ਇਹਦਾ ਸੰਸਕਾਰ ਨਹੀਂ ਕਰਨਾ, ਇੰਨਾ ਸਾਲ ਇਹਨੇ ਘਰ ਬਣਾਇਆ, ਮੈਂ ਇੰਨੇ ਸਾਲ ਇਹਨੂੰ ਘਰ 'ਚ ਰੱਖਣਾ। ਤੂੰ ਸਮਝ, ਤੂੰ ਡਿੱਗ ਪਿਆ। ਇਹ ਵੈਸੇ ਮੈਂ ਬਾਣੀ 'ਚੋਂ ਪ੍ਰਮਾਣ ਦਿਆਂਗਾ, ਇਕੱਲੇ ਕਿਸੇ ਦੇ ਸ਼ਬਦ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੇ, ਕਿਸੇ ਦੇ ਆਪਣੇ ਖਿਆਲ ਨੇ। ਉਸ ਤੋਂ ਬਾਅਦ ਤੇਰੇ ਤਨ ਨੂੰ ਇਸ਼ਨਾਨ ਕਰਾਇਆ, ਪਰਿਵਾਰ ਸੱਚਮੁੱਚ ਬਿਰਹਾਂ 'ਚ ਰੋ ਰਿਹਾ, ਕੱਪੜੇ ਤੈਨੂੰ ਪਾ ਦਿੱਤੇ ਨੇ, ਮੋਢਿਆਂ 'ਤੇ ਚੁੱਕ ਕੇ ਲੈ ਗਏ, ਤੂੰ ਦੇਖੀ ਜਾ। ਜਿਸ ਤਨ 'ਤੇ ਕਦੀ ਮਿੱਟੀ ਨਹੀਂ ਸੀ ਸੁਣਦੀ, ਇਹਨੂੰ ਲੱਕੜਾਂ ਦੇ ਵਿੱਚ ਜੋ ਸਾਡੇ ਉੱਥੇ ਵਰਦੇ ਨੇ, ਮੈਂ ਉਹ ਪ੍ਰਮਾਣ ਲੈ, ਲੱਕੜਾਂ ਦਾ ਥੱਲੇ ਢੇਰ ਲਾ ਕੇ ਉੱਤੇ ਤਨ ਰੱਖਿਆ, ਅਤੇ ਪਰਿਵਾਰ ਦੇ ਜੀ 'ਤੇ ਖਾਸ ਕਰਕੇ ਸ਼ਮਸ਼ਾਨ ਘਾਟ ਵਾਲਾ ਕਹਿੰਦਾ ਕਿ ਪੈਰਾਂ ਵਾਲੇ ਪਾਸੇ ਲੱਕੜ ਘੱਟ ਰੱਖਿਓ, ਛਾਤੀ ਵੱਲ ਰੱਖਿਓ, ਕਿਉਂਕਿ ਜਦੋਂ ਬੋਡੀ ਨੂੰ ਅੱਗ ਲੱਗਦੀ ਹੈ ਛਾਤੀ ਵੱਲ ਸੰਕੋਚੀ ਜਾਂਦੀ, ਚਿਹਰੇ 'ਤੇ, ਛਾਤੀ 'ਤੇ, ਮੂੰਹ 'ਤੇ ਲੱਕੜਾਂ, ਤੂੰ ਦ੍ਰਿਸ਼ਟਾ ਬਣ ਕੇ ਦੇਖ। ਉਸ ਤੋਂ ਬਾਅਦ ਲਾ ਕੇ ਲਾਂਬੂ ਪਿੱਛੇ ਹੋ ਕੇ ਬੈਠ ਗਏ, ਸ਼ਬਦ ਪੜਿਆ, ਸੋਹਿਲਾ ਸਾਹਿਬ ਦਾ ਪਾਠ ਕੀਤਾ, ਸਾਰੇ ਚਲੇ ਗਏ, ਅਤੇ ਦੋ ਕੁ ਦਿਨਾਂ ਬਾਅਦ ਜਦੋਂ ਆਏ, ਤੇਰੇ ਪੱਲੇ ਕੀ ਰਹਿ ਗਿਆ, ਕਾਹਦਾ ਮਾਣ ਕਰਦਾ ਸੈਂ, ਇੱਕ ਬੋਰੀ ਲੈ ਕੇ ਆਏ, ਖੂੰਜ ਖਾਂਜ ਕੇ ਤੇਰੀ ਸਵਾਹ ਬੋਰੀ ਵਿੱਚ ਪਾ ਕੇ ਲੈ ਗਏ, ਇੰਨੀ ਕੁ ਤੇਰੀ ਹਸਤੀ ਆ। ਪਰ ਜੇ ਤੁਸੀਂ ਬਾਣੀ 'ਚੋਂ ਦੇਖੋ ਇਹ ਮਿਲੇਗਾ। ਆ ਤਲੰਗ ਰਾਗ ਦਾ ਸ਼ਬਦ ਕੀ, ਯੱਕ ਅਰਜ਼ ਗੁਪਤਮ ਪੇਸ਼ ਤੋਂ ਦਰ ਗੋਸ਼ ਕੁਨ ਕਰਤਾਰ, ਹਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ ਮਮ ਸਰ ਮੂਵੇ ਅਜ਼ਰਾਈਲ ਗ੍ਰਫਤ ਹੈ ਮੇਰੇ ਸਿਰ ਦੇ ਵਾਲਾਂ ਨੂੰ ਮੌਤ ਨੇ ਪਕੜਿਆ। ਬਾਬਾ ਜੀ ਕਹਿ ਰਹੇ ਇਹਦਾ ਮਤਲਬ ਸਿਮਰਨ ਕਰਦਿਆਂ ਚੇਤੇ ਰੱਖ ਮੌਤ ਮੈਨੂੰ ਪਕੜ ਕੇ ਮੇਰੇ ਕੋਲ ਖੈ ਮਮ ਸਰ ਮੂਵੇ ਅਜ਼ਰਾਈਲ ਗ੍ਰਫਤ ਹੈ ਦਿਲ ਖੇਚ ਨਾ ਜਾਨੀ। ਉਹਦੇ 'ਚ ਅਗਲੇ ਬੱਚੇ ਨੇ ਜ਼ਨ ਪਿਸਰ ਪਦਰ ਵੀ ਰਾਧਰਾਂ ਕਸ ਨੇਸ਼ ਦਸਤੰਗੀਰ ਨਾ ਪਤੀ ਨਾ ਪਤਨੀ ਨਾ ਭਰਾ ਨਾ ਕੋਈ ਵੀ ਨਾ ਕਿਸੇ ਵੀ ਬਾਹ ਨਹੀਂ ਪਕੜੀ। ਜ਼ਨ ਪਿਸਰ ਪਦਰ ਬਿਰਾਦਰਾਂ ਕਸਨੇਸ ਦਸਤੰਗੀਰ ਆਖਰ ਵੀ ਅਫਤਮ ਕਸ ਨਾ ਦਾਰਦ ਚੂੰ ਸ਼ਵਤ ਤਕਬੀਰ ਕਹਿੰਦੇ ਅਖੀਰ 'ਤੇ ਮੈਂ ਡਿੱਗ ਪਿਆ। ਦੋ ਗੁਰੂ ਗੋਬਿੰਦ ਸਿੰਘ ਉਹਨਾਂ ਦਾ ਇੱਕ ਸਵਈਆ 33 ਸਵਈਆਂ 'ਚ ਤੌਤਨ ਤਿਆਗਤ ਹੀ ਸੁਣ ਰੇ ਜਨ ਪ੍ਰੇਤ ਬਖਾਨ ਤਰਿਆ ਭੱਜ ਜੈ ਖੈ ਇਹ ਸ਼ਬਦ ਵਰਤੇ ਮਹਾਰਾਜ ਜੀ ਨੇ। ਪੁੱਤਰ ਮਿੱਤਰ ਸੁਮਿੱਤਰ ਕਲੱਤਰ ਸਖਾ ਇਹ ਬੇਗਨਕਾਰ ਐਸ ਦੇਖ ਹੈ ਭੌਣ ਭੰਡਾਰ ਧਰਾਗੜ ਜੇਤਕ ਛਾੜਤ ਪ੍ਰਾਣ ਬੇਗਾਨ ਕਹਿ ਹੈ ਚੇਤਰੇ ਚੇਤ ਅਚੇਤ ਮਹਾਪਸ਼ ਅੰਤ ਕੀ ਵਾਰ ਅਕੇਲੂ ਹੀ ਜਹਿ ਮੈਂ ਸਿਰਫ ਥੋੜ੍ਹਾ ਜਿਹਾ ਪ੍ਰਕਰਨ 'ਚੋਂ ਨਿਕਲਿਆ ਕਿ ਖੌਮੇ ਦੀ ਜਿੱਥੇ ਮਾਰਨ ਦੀ ਗੱਲ ਕੀਤੀ ਗਈ ਉੱਥੇ ਨਾਲ ਨੈਗੇਟਿਵ ਅਪਰੋਚ ਜ਼ਰੂਰ ਦਿੱਤੀ ਜਿਹਦਾ ਤੂੰ ਮਾਣ ਕਰਨਾ ਇਹਨੇ ਫਨਾ ਹੋਣਾ ਹੈ। ਜਿਵੇਂ ਅਸੀਂ ਉਹ ਤੰਗੀ ਵਾਲਾ ਸਲੋਕ ਲਿਆ ਇਹ ਸ਼ਬਦ ਲਿਆ ਇਸੇ ਤਰ੍ਹਾਂ ਕਬੀਰ ਸਾਹਿਬ ਦਾ ਸ਼ਬਦ ਕਿ ਕਬੀਰ ਗਰਬ ਨਾ ਕੀਜੀਏ ਚਾਮ ਲਪੇਟੇ ਖਾਡ ਹੈ ਵਰ ਉਪਰ ਛਤਰ ਤਰ ਤੇ ਫੁਨ ਧਰਨੀ ਗਾਢ ਕਬੀਰ ਗਰਬ ਨਾ ਕੀਜੀਏ ਦੇਹੀ ਦੇਖ ਸੁਰੰਗ ਫਿਰ ਮੌਤ ਚੇਤੇ ਕਰਾ ਦਿੱਤੀ ਆਜ ਕਾਲ ਤਜ ਜਾਹੋਗੇ ਜਿਉਂ ਕਾਂਚੁਰੀ ਭੁਯੰਗ ਸੱਪ ਦੀ ਕੁੰਜ ਦੀ ਤਰ੍ਹਾਂ ਉਤਰ ਜਾਣਾ ਹੈ ਚਵੜੀ। ਤੀਸਰਾ ਬਚਨ ਕਬੀਰ ਗਰਬ ਨਾ ਕੀਜੀਏ ਉੱਚਾ ਦੇਖ ਆਵਾਸ ਦੂਰੋਂ ਵਲਵੱਡਾ ਕਰ ਦੇਖ ਕੇ ਮਾਨ ਨਾ ਕਰ ਆਜ ਕਾਲ ਭੁਇ ਲੇਟਣਾ ਉੱਪਰ ਜਾਮੈ ਘਾਸ ਅੱਜ ਜਾਂ ਕੱਲ੍ਹ ਮਿੱਟੀ 'ਚ ਥੱਲੇ ਡਿੱਗਣਾ ਉੱਤੇ ਘਾਹ ਜੰਮੇਗਾ। ਨਾਲ ਇੱਕ ਬਚਨ ਹੋਰ ਕਿਹਾ ਕਬੀਰ ਗਰਬ ਨਾ ਕੀਜੀਏ ਰੰਕ ਨਾ ਹੱਸੀਏ ਕੋਏ ਕਿਸੇ ਗਰੀਬ ਨੂੰ ਦੇਖ ਕੇ ਮਜ਼ਾਕ ਨਾ ਉਡਾ ਅਜੋ ਸੁਨਾਉ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ ਕੱਲ੍ਹ ਨੂੰ ਤੇਰੇ ਨਾਲ ਕੀ ਵਾਪਰਨਾ। ਪਹਿਲੀ ਮੇਰੀ ਬੇਨਤੀ ਇਹ ਸੀ ਇਹ ਇਵੇਂ ਸੰਸਾਰੀ ਪਦਾਰਥਾਂ ਦੀ ਖੌਮੇ ਗੁਰੂ ਸਾਹਿਬ ਨੇ ਇਹਨੂੰ ਮਿਟਾਉਣ ਲਈ ਸਾਨੂੰ ਫਿਰ ਬਾਣੀ ਵਿੱਚੋਂ ਨਾਸ਼ਵਾਨਤਾ ਅੰਤਲਾ ਸਮਾਂ ਚੇਤੇ ਕਰਾਇਆ ਕਿ ਸ਼ਾਇਦ ਇਸ ਨਾਸ਼ਵਾਨਤਾ ਦਾ ਚੇਤਾ ਰੱਖ ਕੇ ਬੰਦਾ ਜਿਉਂਦੇ ਜਿਸ ਖੌਮੇ ਤੋਂ ਮੁਕਤ ਹੋ ਸਕੇ। ਹੁਣ ਇਸ ਤੋਂ ਅੱਗੇ ਚੱਲੇ ਇਹ ਹੈ ਇੱਕ ਹਉਮੇ ਹੈ ਸ਼ੁਭ ਕਰਮਾਂ ਦੀ ਇੱਕ ਹਉਮੇ ਹੈ ਆ ਜਿਹੜੇ ਅਸੀਂ ਵੇਖਿਆ ਹੰਕਾਰ ਜਿਹੜਾ ਧਨ ਦਾ ਪਦਾਰਥਾਂ ਦਾ ਤਾਕਤ ਹੁਣ ਜਿਹੜੀ ਸ਼ੁਭ ਕਰਮਾਂ ਦੀ ਹਉਮੇ ਵੇ ਕਮਾਲ ਦੀ ਗੱਲ ਉਹ ਬੁਰਕਾ ਜਿਹੜਾ ਹੈ ਧਰਮ ਦਾ ਨਿਮਰਤਾ ਦਾ ਪਾਉਂਦੀ ਏ ਉਹ ਕਹਿੰਦੀ ਹੈ ਕੋਈ ਗੱਲ ਨੂੰ ਤੂੰ ਬਾਹਰੋਂ ਬਾਹਰੋਂ ਨਿਮਰਤਾ ਵਾਲਾ ਬਣੀ ਜਾ ਮੈਂ ਅੰਦਰੋਂ ਆਪਣੇ ਆਪ ਨੂੰ ਪਾਲ ਲਾਂ। ਗੁਰੂ ਗ੍ਰੰਥ ਸਾਹਿਬ 'ਚ ਇਹ ਕੁਝ ਨਿਮਰਤਾ ਨੂੰ ਨਹੀਂ ਸਵੀਕਾਰ ਕੀਤਾ ਕਿ ਮੈਂ ਬੇਨਤੀ ਕਰਨ ਲੱਗਾ ਅਸਲ 'ਚ ਗਰੀਬੀ ਕਿਹੜੀ ਝੁਕਣਾ ਤਾਂ ਇਕੱਲਾ ਗਰੀਬੀ ਨਹੀਂ ਝੁਕਣ ਝੁਕਣ ਵਿੱਚ ਵੀ ਫਰਕ ਹੈ। ਸੋਠ ਰਾਗ ਦੀ ਅਸ਼ਟਪਦੀ ਦਾ ਬਚਨ ਜੋ ਪਾਠ ਪੜਿਓ ਅਰ ਵੇਦ ਵਿਚਾਰਿਓ ਇਹ ਇਹਦੇ ਵਿੱਚ ਤਾਂ ਧਨ ਦਾ ਅਤੇ ਸਰੀਰ ਦਾ ਹੰਕਾਰ ਹੀ ਨਹੀਂ ਇਹਦੇ ਵਿੱਚ ਸਾਰੇ ਕਰਮ ਸ਼ੁਭ ਨੇ। ਪਾਠ ਵੀ ਕੀਤਾ ਕਥਾ ਵਿਚਾਰ ਵੀ ਕੀਤੀ ਨਿਵਲੀ ਕਰਮ ਵੀ ਕੀਤੇ ਜੋਗੀਆਂ ਵਾਲੀ ਸਾਧਨਾ ਵੀ ਕੀਤੀ ਇਹਨਾਂ ਕੁਝ ਕਰਨ ਦੇ ਬਾਵਜੂਦ ਅੰਦਰ ਦੀ ਮੈਂ ਨਾ ਮਰੀ। ਗੁਰੂ ਸਾਹਿਬ ਕਹਿੰਦੇ ਨੇ ਜੰਜੀਰਾਂ ਤਾਂ ਖੋਲਣੀਆਂ ਸਨ ਇਹ ਚੰਗੇ ਕਰਮ ਕਰ ਕਰਕੇ ਸੋਨੇ ਦੀਆਂ ਜੰਜੀਰਾਂ ਨਾਲ ਆਪਣੇ ਆਪ ਨੂੰ ਜਕੜੀ ਜਾਂਦਾ ਬੰਧਨ ਤਾਂ ਬੰਧਨ ਹੈ। ਸਾਹਿਬ ਨੇ ਕਿਹਾ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੁਯੰਗਮ ਸਾਧੇ ਪੰਚ ਜਨਾ ਸੋ ਸੰਗ ਨਾ ਛੁਟਕਿਓ ਅਧਕ ਅਹੰਗ ਬੁੱਧ ਬੰਧ ਨਿਮਰਤਾ ਨਹੀਂ ਆਈ ਉਹ ਹੰਗਤਾ ਦਾ ਰੂਪ ਧਾਰਨ ਕਰਕੇ ਇਹਦੇ ਵਿੱਚੋਂ ਸਾਡੀ ਖੌਮੇ ਨਿਕਲਦੀ ਹੈ। ਮੈਂ ਇੰਨੇ ਪਾਠ ਕੀਤੇ ਨੇ ਮੈਂ ਇਹਨਾਂ ਸੁਖਮਨੀ ਸਾਹਿਬ ਪੜ੍ਹਿਆ ਮੈਂ ਇੰਨਾ ਕੁਝ ਕੀਤਾ ਮੈਨੂੰ ਬਖਸ਼ ਦਿਓ ਮੈਂ ਇਹ ਨਹੀਂ ਕਹਾਂਗਾ ਕਰਨਾ ਨਹੀਂ ਚਾਹੀਦਾ ਪਰ ਜੇ ਇਹ ਕਰਕੇ ਵੀ ਖੌਮੇ ਨਹੀਂ ਛੱਡਦੀ ਪਈ ਕਿਉਂਕਿ ਏਡੀ ਤੇਜ਼ ਕਹਿ ਮੈਂ ਕਿਹਾ ਕੈਂਸਰ ਤੋਂ ਖਤਰਨਾਕ ਹੈ ਇਹ ਇਹ ਬੁਰਕਾ ਬਾਰ ਪਾਠ ਦਾ ਪਾਉਂਦੀ ਏ ਭੁਲੇਖੇ ਵਿੱਚ ਆਪਣੇ ਆਪ ਨੂੰ ਬੰਦੇ ਦੇ ਅੰਦਰ ਰੱਖ ਕੇ ਪਾਲੀ ਜਾਂਦੀ। ਬਾਬਾ ਜੀ ਨੇ ਕਿਹਾ ਅੰਗ ਅਧਕ ਅੰਗ ਬੁੱਧ ਬੰਧੇ ਪਿਆਰੇ ਇਨ ਵਿਦ ਮਿਲਣ ਨਾ ਜਾਈ ਇਸ ਤਰੀਕੇ ਨਾਲ ਥੋੜ੍ਹਾ ਮਿਲ ਸਕਣਾ ਇਨ ਵਿਦ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ ਸਵਾਮੀ ਕੈ ਦੁਆਰੇ ਦੀਜੈ ਬੁੱਧ ਵਿਵੇਕਾ। ਇਸ ਤੋਂ ਅੱਗੇ ਖੋ ਮੇਰਾ ਖਿਆਲ ਧਰਮ ਦੇ ਕਰਮਾਂ 'ਚ ਜਿੰਨੀ ਖੌਮੇ ਚੌਂਕੜਾ ਮਾਰ ਕੇ ਬੈਠਦੀ ਹੈ ਸ਼ਾਇਦ ਓਨੀ ਦੂਜਿਆਂ 'ਚ ਨਹੀਂ ਹੈ। ਤਾਂ ਉਹ ਤਾਂ ਪ੍ਰਤੱਖ ਹੀ ਨੇ ਨਾ। ਪਿਛਲੇ ਸਾਲ ਮੈਂ ਅਰਜ਼ ਕੀਤੀ ਸੀ ਇੰਡੀਆ ਵੀ ਕਿ ਅੱਜ ਤੱਕ ਕਦੀ ਕਿਸੇ ਦਾ ਬੋਰਡ ਨਹੀਂ ਲੱਗਾ ਦੇਖਿਆ ਸ਼ਹਿਰ ਵਿੱਚੋਂ ਮੇਰੇ ਤੋਂ ਵੱਧ ਕੋਈ ਗੁੰਡਾ ਨਹੀਂ, ਕਦੀ ਕਿਸੇ ਗੁੰਡੇ ਨਹੀਂ ਲਾਇਆ, ਕਦੀ ਲਾਇਆ ਵੀ ਬੋਰਡ ਵੀ ਮੇਰੇ ਤੋਂ ਵੱਡਾ ਬਦਮਾਸ਼ ਕੋਈ ਨਹੀਂ। ਅੰਦਰ ਖਾਤੇ ਘੂਰੀ ਵੱਟੀ ਜਾਣ ਗੱਲ ਵੱਖਰੀ ਹੈ। ਕਦੀ ਕਿਸੇ ਨੇ ਲਿਖ ਕੇ ਲਾਇਆ ਮੇਰੇ ਤੋਂ ਵੱਡਾ ਚੋਰ ਕੋਈ ਨਹੀਂ, ਮੇਰੇ ਤੋਂ ਵੱਡਾ ਵਿਚਾਰੀ ਕੋਈ ਨਹੀਂ। ਕਿਉਂਕਿ ਜਦੋਂ ਵੀ ਖੌਮੇ ਫੁੰਕਾਰੇ ਮਾਰ ਕੇ ਬਾਹਰ ਨਿਕਲਦੀ ਹੈ ਨਾ, ਉਹ ਤਾਂ ਹੈ ਹੀ ਉਗਣਾ 'ਚ, ਉਹ ਗੁਣਾਂ ਦਾ ਥੱਲੇ ਬੇਸ ਬਣਾ ਕੇ ਉੱਤੇ ਬਹਿੰਦੀ। ਬਸ ਇੱਥੇ ਬੰਦਾ ਭਟਕ ਜਾਂਦਾ। ਉਹਦੇ ਬਾਰੇ ਕਬੀਰ ਰਵਿਦਾਸ ਸਾਹਿਬ ਦਾ ਬਚਨ ਹੈ, ਖੰਮ ਵੱਡ ਕਬ ਕੁਲੀਨ ਖੰਮ ਪੰਡਿਤ ਖੰਮ ਜੋਗੀ ਸੰਨਿਆਸੀ। ਪਿਆਰਿਓ ਕਿੱਥੇ ਨਿਮਰਤਾ ਰਹੇਗੀ। ਇਹ ਆਹ ਹਾਲਤ ਸਾਡੇ ਖਿਮਾ ਕਰਿਓ ਅੱਜ ਬਹੁਤ ਜ਼ਿਆਦਾ ਸਿੱਖ ਜਗਤੀ ਹੋ ਚੁੱਕੀ ਹੈ। ਹਰ ਬੰਦਾ ਕਹਿੰਦਾ ਮੇਰੇ ਵਰਗਾ ਕੋਈ ਨਹੀਂ, ਵਿਦਵਾਨ ਕਹਿੰਦਾ ਸਿਰ ਮੈਂ ਹੀ ਜੰਮਿਆ ਹਾਂ, ਕਵੀ ਕਹਿੰਦਾ ਮੇਰੇ ਤੋਂ ਵੱਧ ਖਿਆਲ ਕਿਸੇ ਕੋਲ ਨਹੀਂ, ਵਿਆਖਿਆਕਾਰ ਕਹਿੰਦਾ ਮੇਰੇ ਤੋਂ ਅੱਗੇ ਕੋਈ ਨਹੀਂ, ਬਾਕੀ ਸਭ ਝੂਠੇ ਨੇ। ਮੈਂ ਇੱਕ ਬੇਨਤੀ ਕਰਾਂ ਗੁਰਮੁਖੋ, ਪਹਿਲੀ ਜਿਹੜੀ ਖੌਮੇ ਦੀ ਬਿਮਾਰੀ ਸੀ ਉਹੀ ਨੇ ਜੇ ਪਹਿਲਾ ਹੀ ਕਦਮ ਨਹੀਂ ਸਾਡਾ ਥਿੜ ਗਿਆ ਤੇ ਆਤਮਕ ਰਸ ਨਾਮ ਗੁਰੂ ਦੀ ਅਭੇਦਤਾ ਹੈ ਤਾਂ ਸਿਰਫ ਕਥਾ ਹੀ ਬਣ ਕੇ ਰਹਿ ਗਈ। ਮੈਂ ਬੜਾ ਵੱਡਾ ਕਵੀ ਖਾਂ, ਮੇਰੀ ਕੁੱਲ ਬੜੀ ਉੱਚੀ ਖਾਂ, ਮੇਰੇ ਤੋਂ ਵੱਡਾ ਵਿਦਵਾਨ ਕੋਈ ਨਹੀਂ, ਮੇਰੇ ਤੋਂ ਜ਼ਿਆਦਾ ਸਮਾਧੀ ਕਿਸੇ ਦੀ ਨਹੀਂ। ਉਹ ਗੁਰਮੁਖੋ ਦੇਖੋ ਖੌਮੇ ਦੇ ਨਿਮਰਤਾ ਦੇ ਸ਼ੁਭ ਕਰਮਾਂ ਦੇ ਪਰਦੇ ਦੇ ਥੱਲੇ ਖੌਮੇ ਕਿਵੇਂ ਪੰਗਰਦੀ ਪਈ। ਖੰਮ ਵੱਡ ਕਬ ਕੁਲੀਨ ਖੰਮ ਪੰਡਿਤ ਖੰਮ ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਖੰਮਦਾਤੇ ਸਾਰੇ ਗਿਣ ਦਿੱਤੇ ਭਗਤ ਸਾਹਿਬ ਨੇ। ਕਿਉਂਕਿ ਇਹਨਾਂ 'ਚ ਮਾੜਾ ਤਾਂ ਸ਼ਬਦ ਕੋਈ ਨਹੀਂ, ਸੂਰਮਾ ਮਾੜਾ ਹੁੰਦਾ, ਦਾਨ ਦੇਣ ਵਾਲਾ ਮਾੜਾ ਹੁੰਦਾ, ਵਿਦਵਾਨ ਕਥਾ ਕਰਨ ਵਾਲਾ ਮਾੜਾ ਹੁੰਦਾ, ਕਵੀ ਮਾੜਾ ਹੈ। ਮਹਾਰਾਜ ਨੇ ਕਿਹਾ ਸਾਰੇ ਚੰਗੇ ਨੇ, ਪਰ ਕਮਾਲ ਦੀ ਗੱਲ ਇਹਨਾਂ ਸਾਰੇ ਚੰਗਿਆਂ ਦੇ ਧਰਮ ਦੇ ਲਿਬਾਸ ਪਿੱਛੇ ਖੌਮੇ ਆਪਣਾ ਟਿਕਾਣਾ ਬਣਾਈ ਬੈਠੀ ਹੈ। ਖੰਮ ਵੱਡ ਕਬ ਕੁਲੀਨ ਖੰਮ ਪੰਡਿਤ ਖੰਮ ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਖੰਮ ਦਾਤੇ ਇਹ ਬੁੱਧ ਕਬੈ ਨਾ ਨਾਸੀ। ਪਿਆਰਿਓ ਇਸੇ ਕਰਕੇ ਫਿਰ ਅੱਗੇ ਸ਼ੁਭ ਕਰਮਾਂ ਦੀ ਖੌਮੇ ਬਣਦੀ। ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ ਜੀ, ਪਾਠ ਤੁਸੀਂ ਰੋਜ਼ ਕਰਦੇ ਹੋ, ਜਿਹੜਾ ਬੰਦਾ ਆਪਣੇ ਮੂੰਹ ਤੋਂ ਆਪਣੀ ਮਸ਼ਹੂਰੀ ਕਰਕੇ ਕਹਿੰਦਾ ਕਿ ਮੇਰੇ ਤੋਂ ਭਲਾ ਕੋਈ ਨਹੀਂ, ਬਾਕੀ ਸਭ ਮਾੜੇ, ਮੈਂ ਹੀ ਚੰਗਾ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮੈਂ ਲਿਖ ਕੇ ਦੇ ਦੇਣਾ, ਉਸ ਬੰਦੇ ਦੀ ਜ਼ਿੰਦਗੀ 'ਚ ਭਲਾਈ ਨਾਂ ਦੀ ਚੀਜ਼ ਹੀ ਕੋਈ ਨਹੀਂ। ਆਪਸ ਕੋ ਜੋ ਭਲਾ ਕਹਾਵੇ ਚੇਤੇ ਰੱਖਿਓ, ਇਹਦੇ 'ਚ ਬੁਰਾ ਨਹੀਂ, ਇਹਦੇ ਪਿੱਛੇ ਵੀ ਖੌਮੇ ਪੁੰਗਰਦੀ ਪਈ, ਭਲਾ ਚੰਗਾ ਹੈ। ਆਪਸ ਕੋ ਜੋ ਭਲਾ ਕਹਾਵੇ ਤਿਸੈ ਭਲਾਈ ਨਿਕਟ ਨਾ ਆਵੇ। ਗੁਰੂ ਅਰਜਨ ਸਾਹਿਬ ਕਹਿੰਦੇ ਝੂਠ ਬੋਲਦਾ ਭਲਾ ਨਹੀਂ ਹੋ ਸਕਦਾ। ਆਪਸ ਕੋ ਜੋ ਜਾਣੈ ਨੀਚਾ, ਫਿਰ ਦੇਖੋ ਉੱਥੇ ਕੀ ਨਿਕਲਿਆ, ਜਿੱਥੇ ਭਲਾ ਕਹਾਇਆ ਉੱਥੇ ਭਲਾਈ ਕਹੇ ਨਹੀਂ। ਆਪਸ ਕੋ ਜੋ ਜਾਣੈ ਨੀਚਾ ਸੋਊ ਗਣੀਏ, ਸਭ ਤੇ ਉੱਚਾ ਸਭ ਤੋਂ ਉੱਚਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ। ਫਿਰ ਅੱਗੇ ਧਰਮ ਦੇ ਕਰਮਾਂ ਵਿੱਚ ਕਿਵੇਂ ਖੌਮੇ ਪੁੰਗਰਦੀ ਤੁਸੀਂ ਦੇਖੋ। ਆਸਾ ਕੀ ਵਾਰ ਵਿੱਚ ਇੱਕ ਤੁਕ ਹੈ ਜੀ, ਵੈਸੇ ਚਲੋ ਸ਼ਲੋਕ ਵੀ ਪੜ੍ਹ ਲਈਏ ਤਾਂ ਠੀਕ ਰਹੇਗਾ। ਉਹਦੇ ਵਿੱਚ ਮਹਾਰਾਜ ਨੇ ਸਾਰੇ ਗਿਣ ਦਿੱਤੇ, ਮੈਂ ਸਿਰਫ ਲੈਣ ਲੱਗਾ, ਪ੍ਰਬੰਧਕਾਂ ਵਾਲਾ ਨਹੀਂ ਲਿਆ। ਆਸਾ ਕੀ ਵਾਰ ਕੀਰਤਨ ਹੁੰਦਾ, ਕਥਾ ਹੋ ਜਾਏ ਅਤੇ ਵਰਤਮਾਨ ਦੇ ਪਰਪੇਖ 'ਚ ਹੋਵੇ, ਪ੍ਰਾਣੀ 'ਚ ਨਹੀਂ, ਵਰਤਮਾਨ ਦੇ ਪਰਪੇਖ 'ਚ ਹੋਵੇ ਅਤੇ ਗਿਣਤੀ ਕਰਕੇ ਦੇਖ ਲਿਓ, ਲੱਖ ਸੇ ਇਕੱਠਾ ਕਰ ਲਓ, ਮੇਰਾ ਖਿਆਲ ਇੱਕ ਅੱਧਾ ਨਿਕਲੂਗਾ ਜਿਹੜਾ ਆਸਾ ਕੀ ਵਾਰ ਦਾ ਸਿੱਖ ਹੋਵੇਗਾ। ਮੈਂ ਇਹ ਸ਼ਬਦ ਕਹਿ ਰਿਹਾ, ਹੋਵੇ ਅੱਜ ਦੇ ਪਰਪੇਖ 'ਚ, ਪ੍ਰਮਾਣ ਉਹੀ ਕੌਣ। ਗੁਰੂ ਸਾਹਿਬ ਦਾ ਇੱਕ ਬਚਨ ਆਉਂਦਾ ਜੀ, ਲੱਭ ਪਾਪ ਦੋ ਰਾਜਾ ਮਹਿਤਾ ਕੂੜ ਹੋਵਾ ਸਿਕਦਾਰ, ਕਾਮ ਨੇਵ ਸਦ ਪੁੱਛੀਏ ਬਹਿ ਬਹਿ ਕਰੇ ਵਿਚਾਰ, ਅੰਧੀ ਰਹਿਤ ਗਿਆਨ ਵੀ ਹੋਣੀ ਭਾਏ ਭਰੈ ਮੁਰਦਾਰ। ਮਹਾਰਾਜ ਜੀ ਨੇ ਸਾਰੇ ਸ਼ਬਦ ਵਰਤੇ, ਗਿਆਨੀ ਨੱਚੈ ਵਾਜੇ ਵਾਹਵੇ ਅਰੂਪ ਕਰੇ ਸ਼ਿੰਗਾਰ, ਉੱਚਾ ਕੂਕੈ ਵਾਦਾ ਗਾਵੇਂ ਜੋਧਾਂ ਕਾ ਵਿਚਾਰ, ਮੂਰਖ ਪੰਡਿਤ ਹਿਕਮਤ ਹੁਜਤ ਸੰਜੈ ਕਰੈ ਪਿਆਰ, ਧਰਮੀ ਧਰਮ ਕਰੈ ਗਾਵਾਵੇਂ ਮੰਗੈ ਮੋਖ ਦੁਆਰ, ਜਤੀ ਸਦਾ ਮੈਂ ਜੁਗਤ ਨਾ ਜਾਣੈ ਛੱਡ ਬਹਿ ਘਰ ਬਾਰ, ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੈ, ਪਤ ਪਰਵਾਣਾ ਪਿੱਛੇ ਪਾਈਐ ਤਾਂ ਨਾਨਕ ਤੋਲਿਆ ਜਾਪੈ। ਹੁਣ ਇਹਦੇ 'ਚ ਠੱਗਾਂ ਦਾ ਤਾਂ ਜ਼ਿਕਰ ਹੀ ਨਹੀਂ ਕੀਤਾ, ਸਾਰੇ ਆਪਣਾ ਮਹਿਕਮਾ ਹੈ। ਕਿਵੇਂ ਅੱਗ ਲੱਗੀ ਪਈ ਹੈ ਪਿਆਰਿਓ, ਬੜਾ ਮੁਸ਼ਕਲ ਹੋ ਗਿਆ। ਸਤਿਗੁਰੂ ਕਿਰਪਾ ਕਰੇ ਇਸ ਮੈਂ ਤੋਂ ਬਚਾਏ। ਸਤਿਗੁਰੂ ਕਹਿੰਦੇ ਨੇ ਇਹ ਤੇਰੀ ਬੋਡੀ ਦਾ ਬਣੇਗਾ ਕੀ, ਤੇਰਾ ਸਰੀਰ ਇੱਕ ਨਗਰ ਹੈ, ਇੱਕ ਰਿਆਸਤ ਹੈ, ਇਹਦੇ ਵਿੱਚ ਇੱਕ ਮਹਿਤਾ ਹੈ ਅਤੇ ਦੂਜਾ ਰਾਜਾ ਹੈ। ਮਹਿਤਾ ਕਾਰਦਾਰ ਨੂੰ ਕਹਿੰਦੇ ਨੇ, ਕਾਸਟ ਨਹੀਂ ਲੈਣਾ ਇੱਥੇ, ਲੱਭ ਪਾਪ ਦੋਏ ਰਾਜਾ ਮਹਿਤਾ, ਇੱਕ ਲਾਲਚ ਅਤੇ ਦੂਜਾ ਪਾਪ। ਇਹਨਾਂ ਦਾ ਇੰਨਾ ਗੂੜਾ ਰਿਸ਼ਤਾ ਹੈ ਨਾ, ਚੇਤੇ ਰੱਖਿਓ ਜਿੱਥੇ ਲਾਲਚ ਹੋਵੇਗਾ ਉੱਥੇ ਪਾਪ ਜ਼ਰੂਰ ਹੋਵੇਗਾ, ਕਿਉਂਕਿ ਪਾਪ ਤੋਂ ਬਿਨਾਂ ਲਾਲਚ ਦੀ ਕਦੀ ਪੂਰਤੀ ਨਹੀਂ ਹੋ ਸਕਦੀ। ਲਾਲਚ ਅਤੇ ਪਾਪ ਇਕੱਠੇ ਰਹਿੰਦੇ ਨੇ, ਇਹ ਵੱਖ ਹੋ ਹੀ ਨਹੀਂ ਸਕਣੇ, ਕਿਉਂਕਿ ਪਾਪ ਕਰਨ ਦੇ ਨਾਲ ਲਾਲਚ ਦੀ ਪੂਰਤੀ, ਇਹ ਦੋਵੇਂ ਨੇ, ਇੱਕ ਰਾਜਾ ਅਤੇ ਦੂਜਾ ਕਾਰਦਾਰ। ਲੱਭ ਪਾਪ ਦੋਏ ਰਾਜਾ ਮਹਿਤਾ, ਕੂੜ ਹੋਵਾ ਸਿਕਦਾਰ। ਇਸ ਪਿੰਡ 'ਚ ਕੂੜ ਜਿਹੜਾ ਸਰਦਾਰ ਬਣ ਕੇ ਫੇਰੇ ਮਾਰਦਾ, ਪ੍ਰਧਾਨ ਵੀ ਕੂੜ ਹੁੰਦਾ, ਚੇਤੇ ਰੱਖਿਓ, ਕੂੜ ਫਿਰਿਆ ਪ੍ਰਧਾਨ ਵੀ ਲਾ ਲਓ, ਬਾਬਾ ਜੀ ਨੇ ਕਿਹਾ। ਲੱਭ ਪਾਪ ਦੋਏ ਰਾਜਾ ਮਹਿਤਾ, ਕੂੜ ਹੋਵਾ ਸਿਕਦਾਰ। ਕਾਮ ਨੇਬ ਆ ਵਾਸ਼ਨਾ, ਸਲਾਹਕਾਰ ਕਾਮ ਹੈ। ਅਤੇ ਮੈਨੂੰ ਦੱਸੋ, ਜਿਸ ਬੋਡੀ 'ਚ ਕਾਮ ਸਲਾਹਕਾਰ ਹੋਵੇਗਾ, ਉਹਦੀਆਂ ਅੱਖਾਂ ਕਿਤੇ ਪਵਿੱਤਰ ਹੋਣਗੀਆਂ? ਸਲਾਹਕਾਰ ਨੇ ਤਾਂ ਪਹਿਲਾਂ ਇਹ ਦੇਖਣਾ ਵੀ ਮੇਰੀ ਗੱਲ ਕਿਵੇਂ ਬਣੀ ਰਹੇ। ਜਿੱਥੇ ਵੀ ਸਲਾਹਕਾਰ ਹੋਣਗੇ, ਉਹ ਕਦੀ ਵੀ ਸਲਾਹ ਦਿੰਦੇ ਆ, ਚੇਤੇ ਰੱਖਿਓ, ਆਪਣਾ ਫਾਇਦਾ ਪਹਿਲਾਂ ਸੋਚਣਗੇ। ਅਤੇ ਜਿਹਦੀ ਬੋਡੀ ਵਿੱਚ ਕਾਮ ਸਲਾਹਕਾਰ ਹੈ, ਉਹ ਕਿੱਥੇ ਕਹਿੰਦਾ ਮੇਰੇ ਅੰਦਰ ਹੀ ਪਵਿੱਤਰ ਹੋ ਗਏ। ਕਾਮ ਨੇਬ, ਫਿਰ ਮਾਰੇ ਕਹਿੰਦੇ ਸੱਦ ਸੱਦ ਕੇ ਪੁੱਛਦੇ ਨੇ, ਆ ਦੱਸ। ਕਾਮ ਨੇਬ ਸਦ ਪੁੱਛੀਏ, ਬਹਿ ਬਹਿ ਕਰੈ ਵਿਚਾਰ, ਅੰਧੀ ਰਈਅਤ ਗਿਆਨ ਵਿਖਾਉਣੀ। ਆਹ ਇੰਦਰੇ ਅੰਨੇ ਹੋ ਗਏ ਓਏ, ਅਤੇ ਇਹਦੀ ਰਈਅਤ ਨਾ ਮੈਂ ਅੰਤਰੀ ਵਰਤ ਕਰ ਰਿਹਾ। ਅੰਧੀ ਰੇਤ ਗਿਆਨ ਵਿਖਾਉਣੀ, ਭਾਏ ਭਰੈ ਮੁਰਦਾਰ, ਗਿਆਨੀ ਨੱਚੈ ਵਾਜੇ ਵਾਵੈ। ਕਹਿੰਦੇ ਨੇ ਗਿਆਨੀ ਬੰਦਾ ਐਕਟਰ ਬਣ ਗਿਆ, ਇਸ ਤਰ੍ਹਾਂ ਹੀ ਹੈ ਨਾ, ਕਲਾਕਾਰ ਬਣ ਗਿਆ, ਨੱਚਦਾ ਵਾਜੇ ਵੱਜ ਰਹੇ ਨੇ। ਸਾਡੇ ਇਹ ਪਿਛਲੇ ਸਾਲ ਮੈਂ ਸ਼ਾਇਦ ਇੱਥੇ ਅਰਜ਼ ਕੀਤੀ ਸੀ, ਇੰਡੀਆ 'ਚ ਕਲਾਕਾਰ ਇਹੋ ਜਿਹਾ ਫਸਿਆ ਪਿਆ, ਉਹ ਦੋਵੇਂ ਪਿਓ ਪੁੱਤਰ ਹੀ ਨੱਚਦੇ ਹੁੰਦੇ ਸਨ ਵਾਜੇ 'ਤੇ। ਇਹ ਗੁਰੂ ਸਾਹਿਬ ਮੁੱਤਾ ਪਹਿਲਾਂ ਕਹਿ ਕੇ ਗਏ, ਕਹਿੰਦੇ ਨੇ ਇਹ ਜਿਹੜੇ ਨੱਚਦੇ ਪਏ ਗਿਆਨੀ ਨੇ, ਇਹ ਫੁੱਲ ਬਣ ਕੇ ਕਦੀ ਸ਼ਿਵ ਜੀ ਕਦੀ ਕ੍ਰਿਸ਼ਨ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਚੇਤੇ ਰੱਖਿਓ ਕਲਾਕਾਰ ਜੇ, ਇਹਨਾਂ ਦੇ ਅੰਦਰ ਕਾਮ ਹੈ, ਅਤੇ ਜਿਹਦੇ ਅੰਦਰ ਕਾਮ ਸਲਾਹਕਾਰ ਹੋਵੇਗਾ ਉਹ ਬੰਦਾ ਧਰਮੀ ਨਹੀਂ ਹੋ ਸਕਦਾ। ਗਿਆਨੀ ਨੱਚੇ ਨਾਚ ਕਰ ਰਹੇ ਨੇ, ਵਾਜੇ ਵਾਹਵੇਂ, ਅਰੂਪ ਕਰੇ ਸ਼ਿੰਗਾਰ। ਪਿਆਰਿਓ, ਬਣਾਉਂਦੇ ਨੇ ਚਿਹਰਾ, ਕੋਈ ਰੋਣ ਵਾਲਾ ਬਣਾਈ ਜਾਂਦਾ, ਕੋਈ ਹੱਸਣ ਵਾਲਾ ਬਣਾਈ ਜਾਂਦਾ, ਕੋਈ ਪਰਨ 'ਤੇ ਹੋ ਕੇ ਦੇਈ ਜਾਂਦਾ। ਮਹਾਰਾਜ ਕਹਿੰਦੇ ਕਲਾਕਾਰੀ ਹੈ, ਜਿਸ ਢੰਗ ਨਾਲ ਵੀ ਰੁਪਈਆ ਇਕੱਠਾ ਹੋ ਸਕਦੇ ਰੁਪਈਆ ਇਕੱਠਾ ਕਰੋ। ਇਹ ਗੁਰੂ ਸਾਹਿਬ ਉਦੋਂ ਕਿਹਾ, ਜੇ ਹੁਣ ਅੱਜ ਦੇ ਪਰਪੇਖ 'ਚ ਸਾਨੂੰ ਕੋਈ ਕਹੇ, ਤਾਂ ਮੇਰਾ ਖਿਆਲ ਹੈ ਆਪਾਂ ਕਹਿਣਾ ਪਤਾ ਨਹੀਂ ਇਹ ਕਥਾ ਕਿਹੋ ਜਿਹੀ ਕਰਨ ਲੱਗ ਪਏ। ਸੱਚ ਤਾਂ ਸਭ ਲਿਖ ਹੈ, ਗਿਆਨੀ ਨੱਚੇ ਵਾਜੇ ਵਾਹਵੇਂ, ਰੂਪ ਕਰੇ ਸ਼ਿੰਗਾਰ, ਉੱਚਾ ਕੂਕੇ ਵਾਦਾਂ। ਇੱਥੇ ਵਿਵਾਦ ਵਾਲਾ ਨਹੀਂ, ਵਾਦਾਂ ਦਾ ਮੀਨਸ ਵਾਰਾਂ, ਢਾਡੀ ਆ ਗਏ। ਉੱਚੇ ਕੂਕੇ ਵਾਦਾ ਗਾਵੇਂ, ਸਟੇਜ 'ਤੇ ਬੈਠਾ ਸਟੇਜ ਤੋੜ ਕੇ ਰੱਖ ਦਿੱਤੀ। ਸਾਡੇ ਪਿੰਡ ਇੱਕ ਢਾਡੀ ਆਇਆ ਸੀ, ਉਹਨੇ ਬੰਦੂਕ ਚਲਾਈ, ਸਾਡੀ ਸ਼ਮਿਆਨਾ ਹੀ ਪਾੜ ਕੇ ਰੱਖ ਦਿੱਤਾ ਉਹ ਤੋਂ। ਅਤੇ ਮੈਨੂੰ ਫਿਰ ਉਹ ਥੱਲੇ ਉਤਰਿਆ, ਮੈਂ ਭਰਾਵਾ ਬਖਸ਼ ਦੇਈ ਤੂੰ। ਮਹਾਰਾਜ ਨੇ ਕਿਹਾ, ਇੰਨਾ ਉੱਚਾ ਕੂਕਦੇ ਨੇ ਵੀ ਪੁੱਛੋ ਕੁਝ ਨਾ, ਸਟੇਜ ਤੋੜ ਦਿੱਤੀ। ਸਤਿਗੁਰੂ ਕਹਿੰਦੇ ਨੇ ਕਿਹਨੂੰ ਦਿਖਾ ਰਿਹਾ, ਉੱਚਾ ਕੂਕੇ ਵਾਦਾ ਗਾਵੇਂ ਜੋਧਾਂ ਕਾ ਵਿਚਾਰ, ਮੂਰਖ ਪੰਡਿਤ। ਹੁਣ ਪੰਡਿਤ ਨੂੰ ਮੂਰਖ ਕੋਈ ਕਹਿਦਾ, ਬੜਾ ਬਰਦਾਸ਼ਤ ਕਰ ਰਿਹਾ। ਇੱਥੇ ਪੰਡਿਤ ਦਾ ਅਰਥ ਆਪਾਂ ਵਰਨ ਨਾਲ ਨਹੀਂ ਲੈਣਾ, ਪੰਡਿਤ ਦਾ ਸੰਬੰਧ ਵਿਦਿਆ ਦਾ। ਕਹਿੰਦੇ ਪੰਡਿਤ ਮੂਰਖ ਹੋ ਗਿਆ, ਵਿਦਵਾਨ ਮੂਰਖ ਹੋ ਗਿਆ। ਕਿਉਂ ਮੂਰਖ ਹੋ ਗਿਆ? ਕਹਿਣ ਲੱਗੇ, ਜਿਹਦੇ ਨਾਂ 'ਤੇ ਰੋਟੀ ਖਾਂਦਾ ਉਹਦੇ 'ਤੇ ਤਰਕ ਕਰਨ ਲੱਗ ਪਿਆ, ਖੁਜਤਾਂ ਕਰਦਾ ਪੰਡਿਤ। ਮੂਰਖ ਪੰਡਿਤ ਦੀ ਹਕਮਤ ਖੁਜਤ, ਸੰਜੈ ਕਰੈ ਪਿਆਰ। ਮਹਾਰਾਜ ਕਹਿੰਦੇ ਧਰਮੀ ਧਰਮ ਕਰੈ ਗਵਾਵੇਂ, ਜਿਹੜੇ ਧਰਮ ਦਾ ਕਰਮ ਕਰਦੇ ਨੇ ਵੀ ਖੌਮੇ ਦੇ ਮਾਰੇ ਪਏ। ਧਰਮੀ ਧਰਮ ਕਰੈ ਗਵਾਵੇਂ, ਮੰਗੈ ਮੋਖ ਦੁਆਰ। ਧਰਮ ਦੇ ਕਰਮ ਕਰਕੇ ਰੱਬ ਨੂੰ ਨਹੀਂ ਮੰਗਦੇ, ਆਪਣਾ ਸਵਾਰਥ ਮੰਗਦੇ ਨੇ, ਮੈਂ ਮੁਕਤ ਹੋ ਜਾ। ਇਹੀ ਕਾਰਨ ਕਿ ਗੁਰਬਾਣੀ ਜਦੋਂ ਮੁਕਤੀ ਦੀ ਗੱਲ ਕਰਦੀ ਹੈ, ਗੁਰੂ ਗ੍ਰੰਥ ਸਾਹਿਬ ਜੀਵਨ ਮੁਕਤ ਦੀ ਗੱਲ ਕਰਦਾ, ਪਰ ਚੇਤੇ ਰੱਖਿਓ ਰੱਬ ਨੂੰ ਵਿਸਾਰ ਕੇ ਜੀਵਨ ਮੁਕਤੀ ਨਹੀਂ, ਮੈਂ ਮੁਕਤ ਹੋ ਜਾ। ਤਾਂ ਹੀ ਸਤਿਗੁਰੂ ਨੇ ਕਿਹਾ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾ ਰਹੇ। ਧਰਮ ਕੀਤਾ ਮੁਕਤੀ ਮੰਗ ਲਈ, ਰੱਬ ਤਾਂ ਨਹੀਂ ਨਾ ਮੰਗਿਆ। ਆ ਰਾਬੀਆ ਦੇ ਜੀਵਨ 'ਚ ਮੈਂ ਸ਼ਾਇਦ ਇੱਥੇ ਕਿ ਇੰਡੀਆ ਬੇਨਤੀ ਕਰਕੇ ਹਾਂ, ਉਸ ਦਰਵੇਸ਼ ਦਾ ਸੀ ਜੀਵਨ ਸਾਰੇ ਪੜ੍ਹਨੇ। ਅਸਲ 'ਚ ਰੀਬੀਆ ਵੀ ਰਾਬੀਆ ਵੀ ਸ਼ਬਦ ਵਰਤਿਆ ਜਾਂਦਾ, ਜਿਵੇਂ ਇੱਕ ਦੋ ਤਿੰਨ ਚਾਰ ਅਸੀਂ ਕਹਿੰਦੇ ਹਾਂ, ਅਰਬੀ ਵਿੱਚ ਰਾਬੀਆ ਦਾ ਅਰਥ ਹੁੰਦਾ ਚਾਹ, ਆਪਣੇ ਮਾਪਿਆਂ ਦੀ ਚੌਥੀ ਸੰਤਾਨ। ਉਸ ਦਰਵੇਸ਼ ਬੀਬੀ ਦਾ ਜੀਵਨ ਪੜ੍ਹਨ ਵਾਲਾ ਹੈ, ਜਿਸ ਦਿਨ ਉਹਦੀ ਪੈਦਾਇਸ਼ ਵੀ ਆਪਣੇ ਮਾਪਿਆਂ ਦੀ ਚੌਥੀ ਸੰਤਾਨ ਸੀ, ਅਤੇ ਜਦੋਂ ਲੜਕੀ ਦਾ ਜਨਮ ਹੋਇਆ, ਮਾਂ ਨੇ ਜਨਮ ਤੋਂ ਬਾਅਦ ਪਤੀ ਨੂੰ ਕਿਹਾ ਕਿ ਗਵਾਂਢੀਆਂ ਤੋਂ ਤੇਲ ਲੈ ਆ, ਇਹਦੀ ਮਾਲਿਸ਼ ਕਰਦੇ ਹਾਂ ਬੱਚੀ ਦੀ। ਉਹ ਤੇਲ ਮੰਗਣ ਵਾਸਤੇ ਗਿਆ, ਦੀਵਾ ਵੀ ਬੁੱਝ ਗਿਆ ਘਰ ਦਾ, ਜਨਮ ਤੋਂ ਬਾਅਦ ਦੀਵਾ ਬੁੱਝ ਗਿਆ। ਬਾਪ ਨੇ ਇੱਕੋ ਗੱਲ ਪਤਾ, ਕਿਆ ਮਨਹੂਸ ਬੱਚੀ ਆਈ, ਅੱਜ ਤਾਂ ਘਰ ਦਾ ਦੀਵਾ ਵੀ ਬੁੱਝ ਗਿਆ, ਗਰੀਬੀ ਤਾਂ ਕੀ ਨਹੀਂ ਛੱਡਦੀ। ਗਵਾਂਢੀਆਂ ਕਰੋ ਤੇਲ ਮੰਗਣ ਗਿਆ, ਦਰਵਾਜ਼ੇ ਤਾਂ ਗਿਆ। ਇਹ ਪੜ੍ਹਿਓ ਸੂਫੀ ਜਿਨੀ ਜੀਵਣੀਆਂ ਡਾਕਟਰ ਗੁਰਦੇਵ ਸਿੰਘ ਦੀ ਪੁਸਤਕ ਵਿੱਚੋਂ ਮੈਂ ਅਰਜ਼ ਕਰ ਰਿਹਾ, ਕਿਉਂਕਿ ਮੈਂ ਕਿਤਾਬਾਂ ਦਾ ਤਾਂ ਜ਼ਿਕਰ ਕਰ ਦੇਣਾ, ਇੱਥੇ ਬੜਾ ਮਸਲਾ ਉੱਠਦਾ ਵੀ ਕਿੱਥੋਂ ਪੜ੍ਹਿਆ ਕਿਵੇਂ ਪੜ੍ਹਿਆ। ਉਹਦੇ 'ਚ ਲਿਖਿਆ ਵੀ ਦਰਵਾਜ਼ਾ ਖੜਕਾਉਣ ਲੱਗਾ, ਪਤਾ ਨਹੀਂ ਜ਼ਰੂਰਤ ਨਹੀਂ ਪਈ ਬੂਹਾ ਖੜਕਾਉਣ ਦੀ, ਵਾਪਸ ਮੁੜ ਆਇਆ, ਘਰ ਵਾਲੀ ਨੇ ਪੁੱਛਿਆ ਤੇਲ ਲਿਆਇਆ ਹੈ, ਤੇਲ ਲੈ ਕੇ ਆਏ, ਕਹਿੰਦਾ ਪਤਾ ਨਹੀਂ ਮੇਰਾ ਜ਼ਮੀਰ ਨਹੀਂ ਮੰਨੀ ਮੰਗਣ ਲਈ। ਕਹਿੰਦੇ ਉਸ ਵਕਤ ਆਵਾਜ਼ ਆਈ, ਜਿਸ ਬੱਚੇ ਨੂੰ ਤੂੰ ਮਨਹੂਸ ਸਮਝ ਰਿਹਾ, ਇਹ ਇਸ ਕਰਕੇ ਤੇਰਾ ਮਨ ਬਦਲ ਗਿਆ ਕਿਉਂਕਿ ਇਹਨੇ ਰੱਬ ਤੋਂ ਬਿਨਾਂ ਕਿਸੇ ਦੀ ਮੁਥਾਜੀ ਨਹੀਂ ਕਰਨੀ, ਇਹ ਰੱਬ ਤੋਂ ਬਿਨਾਂ ਕਿਸੇ ਦੀ ਮੁਥਾਜ ਨਹੀਂ ਹੋਵੇਗੀ। ਉਸ ਬਜ਼ੁਰਗ ਦਰਵੇਸ਼ ਔਰਤ ਕੋਲ ਲੋਕ ਜਾਂਦੇ ਸਨ, ਇੱਕ ਦਿਨ ਕੀ ਹੋਇਆ, ਉਹਨੇ ਇੱਕ ਪਾਣੀ ਦਾ ਲੋਟਾ ਲਿਆ, ਭਾਂਡਾ ਭਰਿਆ, ਦੂਜੇ ਪਾਸੇ ਉਹਨੇ ਬਲਦੀ ਹੋਈ ਲੱਕੜ ਅੱਗ ਉਹ ਲੈ ਲਈ, ਦੋਨਾਂ ਹੱਥਾਂ 'ਚ ਲੈ ਕੇ ਇੱਕ ਲੱਕੜ ਬਲਦੀ ਇੱਕ ਪਾਣੀ ਦਾ ਭਾਂਡਾ ਦੌੜ ਪਈ, ਲੋਕ ਪਿੱਛੇ ਚੱਲੇ, ਅੰਮਾ ਹੋਇਆ ਕੀ, ਕਹਿਣ ਲੱਗੀ ਤੁਹਾਡੇ ਧਰਮ ਨੂੰ ਫੂਕਣ ਚੱਲੀ ਆ। ਇਹੋ ਜਿਹੀਆਂ ਘਟਨਾਵਾਂ ਬੀਰ ਮਰਗੇਸ਼ ਇੱਕ ਗ੍ਰੰਥ ਹੈ ਜੀ, ਗਿਆਨੀ ਸ਼ੇਰ ਸਿੰਘ ਜੀ ਦਾ ਲਿਖਿਆ, ਹੈ ਬੜਾ ਔਖਾ ਪੜ੍ਹਨਾ ਮੁਸ਼ਕਲ ਹੈ, ਪਰ ਬੀਰ ਮੇਰ ਗ੍ਰੰਥ ਵਿੱਚ ਆਪਣੇ ਬਾਬਾ ਬੀਰ ਸਿੰਘ ਜੀ ਨੂਰੰਗਾਬਾਦ ਵਾਲੇ, ਜਿਨ੍ਹਾਂ ਨੂੰ ਆਪਣਿਆਂ ਨੇ ਤੋਪਾਂ ਦੇ ਗੋਲਿਆਂ ਨਾਲ ਉਡਾ ਦਿੱਤਾ ਸੀ, ਉਹਦੇ ਵਿੱਚ ਬਾਬਾ ਖੁਦਾ ਸਿੰਘ ਦੀ ਜਿਹੜੀ ਕਾਬਲ ਫੇਰੀ ਹੈ, ਉਹ ਸੰਵਾਦ ਬੜੇ ਕਮਾਲ ਦਾ ਪੜ੍ਹਨ ਵਾਲਾ। ਖੈਰ ਮੈਂ ਪ੍ਰਕਰਨ 'ਚ ਰਿਹਾ, ਉਹਨੇ ਕਿਹਾ ਤੁਹਾਡੇ ਧਰਮ ਨੂੰ ਫੂਕਣ, ਉਹਨੇ ਕਿਹਾ ਸਾਡੇ ਧਰਮ ਨੂੰ ਤੂੰ ਮੁਸਲਮਾਨ ਨਹੀਂ। ਉਹ ਕਹਿਣ ਲੱਗੀ ਮੈਂ ਅੱਕ ਗਈ ਹਾਂ ਲੋਕਾਂ ਨੂੰ ਮਿਲ ਮਿਲ ਕੇ, ਕੋਈ ਆ ਕੇ ਕਹਿੰਦਾ ਅੰਮਾ ਦੋਜ਼ਕ ਦੀ ਅੱਗ ਤੋਂ ਕਿਵੇਂ ਬਚਾਂਗਾ, ਕੋਈ ਆ ਕੇ ਪੁੱਛਦਾ ਹੈ ਕਿ ਮੈਨੂੰ ਬਹਿਸ਼ਤ ਦਾ ਬਾਗ ਕਿਵੇਂ ਮਿਲੇਗਾ, ਅਤੇ ਮੈਂ ਬਲਦੀ ਹੋਈ ਅੱਗ ਲੈ ਕੇ ਚੱਲੀ ਹਾਂ, ਮੈਂ ਬਹਿਸ਼ਤ ਦਾ ਬਾਗ ਸਾੜਨਾ, ਅਤੇ ਲੋਟਾ ਪਾਣੀ ਦਾ ਲੈ ਕੇ ਚੱਲੀ ਹਾਂ, ਮੈਂ ਦੋਜ਼ਕ ਦੀ ਅੱਗ ਸਾੜਨੀ ਹੈ, ਦੋਵੇਂ ਖਤਮ ਹੋ ਜਾਣ, ਕੋਈ ਰੱਬ ਦੀ ਗੱਲ ਕਰਨ ਵਾਲਾ ਮੈਨੂੰ ਮਿਲ ਜਾਵੇ। ਹੁਣ ਦੇਖੋ ਹਰ ਇੱਕ ਦੀ ਉਡਾਰੀ, ਉਹਨੇ ਕਿਹਾ ਤੁਹਾਡਾ ਧਰਮ ਫੂਕਣ ਚੱਲੀ, ਮੇਰਾ ਨਹੀਂ, ਮੈਂ ਬੇਨਤੀ ਕਰਾਂਗਾ, ਧਰਮ ਹੀ ਧਰਮ ਕਰਦਾ ਪਿਆਰੇ, ਉਹ ਮੰਗਦਾ ਕਿ ਮੈਨੂੰ ਮੁਕਤੀ ਮਿਲ ਜਾਏ, ਆਪਣਾ ਸਵਾਰਥੀ ਤੂੰ ਮੁਕਤੀ ਮੰਗ ਰਿਹਾ। ਇਹੀ ਕਾਰਨ ਕਿ ਹਿੰਦੁਸਤਾਨ ਦੀ ਗੁਲਾਮੀ ਦਾ ਕਾਰਨ ਇਹ ਸੀ ਕਿ ਭੱਜ ਗਏ ਪਰਬਤਾਂ ਨੂੰ, ਅਸੀਂ ਮੁਕਤ ਹੋਣਾ, ਗੁਰੂ ਨੇ ਕਿਹਾ ਤੁਸਾਂ ਤਾਂ ਮੁਕਤ ਹੋਣਾ ਕਿ ਨਹੀਂ ਹੋਣਾ, ਇਹ ਇਹ ਮੁਲਕ ਦੇ ਗਲ 'ਚ ਗੁਲਾਮੀ ਪੈ ਗਈ। ਸਿੱਖ ਰਹਿੰਦਾ ਸੰਸਾਰ 'ਚ ਸੰਘਰਸ਼ੀਲ ਸਿੱਖ, ਧਰਮੀ ਧਰਮ ਕਰੈ ਗਵਾਵੈ, ਗਵਾ ਦਿੱਤਾ ਧਰਮ ਕਮਾ ਕੇ, ਸਰਾਵਾਂ ਬਣਾਈਆਂ ਆ ਕੁਝ ਕੀਤਾ, ਅਤੇ ਮੰਗਦੇ ਹੀ ਰਹੇ ਮੁਕਤੀ ਮਿਲ ਜਾਏ, ਧਰਮੀ ਧਰਮ ਕਰੈ ਗਵਾਵੈ, ਮੰਗੈ ਮੁਕ ਦੁਆਰ ਜਤੀ ਸਦਾਵੈ ਜੁਗਤ ਨਾ ਜਾਣੈ, ਬਿੰਦ ਰਾਖ ਜੋ ਤਰੀਐ ਭਾਈ ਵਾਲਾ ਪ੍ਰਮਾਣ, ਜਤੀ ਬਣ ਗਏ ਪਰ ਜ਼ਿੰਦਗੀ ਜੀਣ ਦੀ ਜੁਗਤ ਨਹੀਂ ਆਈ, ਜਤੀ ਸਦਾਵੈ ਜੁਗਤ ਨਾ ਜਾਣੈ, ਛੱਡ ਬਹਿ ਘਰ ਬਾਰ। ਸਤਿਗੁਰੂ ਨੇ ਸਾਰਿਆਂ ਦੀ ਗਿਣਤੀ ਕਰਕੇ ਕਿਹਾ, ਕਹਿਣ ਲੱਗੇ ਭਾਵੇਂ ਗਿਆਨੀ ਕੋਲ ਚਲਾ ਜਾ, ਭਾਵੇਂ ਢਾਡੀ ਕੋਲ ਚਲਾ ਜਾ, ਭਾਵੇਂ ਪੰਡਿਤ ਕੋਲ ਚਲਾ ਜਾ, ਭਾਵੇਂ ਦਾਨੀ ਕੋਲ ਚਲਾ ਜਾ, ਭਾਵੇਂ ਪ੍ਰਬੰਧਕ ਕੋਲ ਚਲਾ ਜਾ, ਜਿਹਨੂੰ ਹੱਥ ਲਾ ਕੇ ਦੇਖੇਗਾ ਉਹ ਰੱਬ ਹੀ ਬਣਿਆ ਬੈਠਾ। ਉਹ ਕਹਿੰਦਾ ਮੇਰੇ 'ਤੇ ਆ ਕੇ ਰੂਹਾਨੀਅਤ ਖਤਮ ਹੋ ਜਾਂਦੀ, ਸਭ ਕੋ ਪੂਰਾ ਆਪੇ ਹੋਵੇ। ਪਿਆਰਿਓ ਸ਼ਬਦ ਤਾਂ ਬੜੇ ਕਮਾਲ ਦੇ ਨੇ, ਪਰ ਇਸ ਸ਼ਬਦਾਂ ਪਿੱਛੇ ਵੀ ਖੌਮੇ ਪਾਲਦੀ ਹੈ। ਮੈਂ ਅੱਜ ਇੱਕ ਪ੍ਰਕਰਨ ਸਿਰਫ ਲਿਆ, ਨਿਮਰਤਾ ਵਾਲਾ ਪੱਖ ਨਹੀਂ ਅਜੇ ਲਿਆ, ਸਿੱਖੀ ਦੀ ਨਿਮਰਤਾ ਕੀ। ਮਹਾਰਾਜ ਕਹਿੰਦੇ ਸਭ ਕੋ ਪੂਰਾ ਆਪੇ ਹੋਵੇ, ਘੱਟ ਨਾ ਕੋਈ ਆਖੇ, ਪਤ ਪਰਵਾਣਾ ਪਿੱਛੇ ਪਾਈਐ ਤਾਂ ਨਾਨਕ ਤੋਲਿਆ ਜਾਪੈ। ਗੁਰੂ ਕੇ ਸਿੱਖੋ ਸਭ ਤੋਂ ਪਹਿਲੀ ਜਿਹੜੀ ਨਿਮਰਤਾ ਨਹੀਂ ਟਿਕਣ ਦਿੰਦੀ ਅੰਦਰ ਦੀ ਹਉਮੈ ਹੈ। ਸਤਿਗੁਰੂ ਨੇ ਕਿਹਾ ਇੱਕ ਕੰਮ ਕਰ, ਰਹਿਤਨਾਮੇ ਦਾ ਮੈਂ ਇੱਕ ਬਚਨ ਸੁਣਾ ਕੇ ਸਮਾਪਤੀ ਕਰਾਂਗਾ। ਸਿੱਖ ਇਹਨਾਂ ਚੀਜ਼ਾਂ ਨੂੰ ਮਾਣਦਾ, ਪਰਿਵਾਰ ਇਹਦੇ ਕੋਲ, ਪੁੱਤਰ ਧੀਆਂ ਨੇ ਇਹਦੇ ਕੋਲ, ਘਰ ਇਹਦੇ ਕੋਲ, ਜੋਬ ਇਹਦੇ ਕੋਲ, ਸਭ ਕੁਝ ਇਹਦੇ ਕੋਲ। ਕਹਿੰਦੇ ਇੱਕ ਕੰਮ ਕਰੀ, ਤੂੰ ਬਚ ਸਕਣਾ ਇਹਦੇ ਤੋਂ, ਧਨ ਕੀਰਤ ਸੁੱਖ ਨਾਮ ਵਡਾਈ, ਇਹ ਰਹਿਤਨਾਮਾ ਸਤਿਗੁਰਾਂ ਦਾ। ਕਹਿੰਦੇ ਜਿੰਨੋ ਜਦੋਂ ਤੈਨੂੰ ਧਨ ਮਿਲੇ, ਜਦੋਂ ਤੇਰਾ ਦੁਨੀਆਂ ਵਿੱਚ ਜਸ ਹੋਵੇ, ਤੇਰੀ ਕੀਰਤੀ ਹੋਵੇ, ਧਨ ਕੀਰਤ ਸੁੱਖ ਨਾਮ ਵਡਾਈ, ਤੈਨੂੰ ਘਰ ਦੀ ਹਰ ਸਹੂਲਤ ਮਿਲੇ, ਤੇਰੇ ਨਾਮ ਦੀ ਵੀ ਜੈ ਜੈਕਾਰ ਹੋਵੇ। ਯੁਵਤੀ ਸੁੱਤ, ਕਈਆਂ ਨੇ ਯੁਵਤੀ ਦਾ ਅਰਥ ਇਸਤਰੀ ਕੀਤਾ, ਵੈਸੇ ਯੁਵਤੀ ਦਾ ਅਰਥ ਬੇਟੀ, ਸੁੱਤ ਦਾ ਅਰਥ ਪੁੱਤਰ। ਯੁਵਤੀ ਸਿੱਤ ਸੁੱਤ ਵਿਦਿਆ ਬੋ ਭਾਈ, ਅਤੇ ਤੂੰ ਮਹਾਨ ਵਿਦਵਾਨ ਬਣ ਜਾ। ਗੁਰੂ ਗੋਬਿੰਦ ਸਿੰਘ ਕਹਿੰਦੇ ਮੇਰਾ ਸਿੱਖ ਐਸਾ ਹੋਵੇ ਕਿ ਇਹਦੇ ਕੋਲ ਧਨ ਹੋਵੇ, ਇੱਜ਼ਤ ਹੋਵੇ, ਇਹਦਾ ਨਾਮ ਹੋਵੇ, ਸੱਚਮੁੱਚ ਇਹਦੀ ਦੁਨੀਆਂ 'ਚ ਵਡਿਆਈ ਹੋਵੇ, ਇਹਦੇ ਕੋਲ ਪੁੱਤਰ ਧੀ ਆਗਿਆਕਾਰ ਹੋਣ, ਸਭ ਕੁਝ ਹੋਵੇ। ਸਭ ਕੁਝ ਲੈਣ ਤੋਂ ਬਾਅਦ ਇਹ ਸਾਰੀਆਂ ਦਾਤਾਂ ਨੂੰ ਗੁਰੂ ਦੀ ਦਾਤ ਜਾਣ ਕੇ ਮਾਣੀ ਅਤੇ ਖੌਮੇ ਤੋਂ ਬਚਿਆ ਰਹੇਗਾ, ਆਪਣੀ ਪਕੜ ਕਰੇਗਾ, ਮਰੇਗਾ। ਧਨ ਕੀਰਤ ਸੁੱਖ ਨਾਮ ਵਡਾਈ, ਯੁਵਤੀ ਸੁੱਤ ਵਿਦਿਆ ਬੋ ਭਾਈ, ਇਹ ਸਭ ਦਾਤ ਗੁਰੂ ਕੀ ਜਾਣੇ ਤਾਂ ਤੇ ਨੇ ਅਭਿਮਾਨੇ ਠਾਣੇ। ਇਹ ਸਾਰੀਆਂ ਦਾਤਾਂ ਮੇਰੇ ਗੁਰੂ ਦੀਆਂ ਨੇ। ਮੈਂ ਬੇਨਤੀ ਕਰਾਂਗਾ, ਕੱਲ੍ਹ ਨੂੰ ਇਸ ਪ੍ਰਕਰਨ ਨੂੰ ਮੈਂ 2 ਦਿਨ ਤਾਂ ਲਾਉਣੇ ਚਾਹੁੰਦਾ ਸਾਂ ਕਿਉਂਕਿ ਇਸ ਬਿਮਾਰੀ ਨੇ ਸਾਨੂੰ ਮਾਰ ਛੁੱਟਿਆ ਜੀ। ਇੱਕ ਦੂਜੇ ਨੂੰ ਵੇਖ ਕੇ ਰਾਜੀ ਕੋਈ ਨਹੀਂ, ਮੱਥੇ 'ਤੇ ਤਿਊੜੀਆਂ ਪਈਆਂ ਨੇ ਇੱਕ ਦੂਜਿਆਂ ਦੇ, ਸੱਚੀ ਗੱਲ ਇਹ ਬਰਦਾਸ਼ਤ ਮਾਦਾ ਹੀ ਨਹੀਂ। ਸਰਦਾਰ ਸ਼ਬੇਕ ਸਿੰਘ ਆਉਂਦੇ ਨੇ, ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਹੁੰਦੀ ਹੈ, ਅਤੇ ਭਾਈ ਤਾਰੂ ਸਿੰਘ ਦੀ ਸ਼ਹਾਦਤ ਵੇਲੇ ਰਤਨ ਸਿੰਘ ਭੰਗੂ ਲਿਖਦੇ ਨੇ, ਜਿਵੇਂ ਅਮੀਰ ਲੋਕ ਅੱਜ ਆਪਣੇ ਬੰਗਲਿਆਂ ਵਿੱਚ ਜਾਂ ਆਪਣੇ ਮਹੱਲਾਂ ਉੱਤੇ ਗਮਲਿਆਂ ਵਿੱਚ ਫੁੱਲ ਲਾਉਂਦੇ ਨੇ, ਭਾਈ ਤਾਰੂ ਸਿੰਘ ਦੀ ਸ਼ਹਾਦਤ ਵੇਲੇ ਉਹਨਾਂ ਦਿਨਾਂ ਵਿੱਚ ਸਿੱਖ ਨੌਜਵਾਨਾਂ ਦੇ, ਸਿੱਖ ਬੀਬੀਆਂ ਦੇ ਅਤੇ ਸਿੱਖ ਬਜ਼ੁਰਗਾਂ ਦੇ ਸੀਸ ਕੱਟ ਕੱਟ ਕੇ ਇਸ ਤਰ੍ਹਾਂ ਦੀਵਾਰਾਂ ਉੱਤੇ ਸਜਾਏ ਸਨ ਜਿਵੇਂ ਫੁੱਲਾਂ ਦੇ ਗਮਲੇ ਲਾਏ ਹੋ। ਲਾਹੌਰ ਦੇ ਕਿਲ੍ਹੇ 'ਚ ਭਾਈ ਸ਼ਬੇਕ ਸਿੰਘ, ਸਾਨੂੰ ਪਤਾ ਹੈ ਨਵਾਬੀ ਲੈ ਕੇ ਆਉਂਦੇ ਨੇ, ਪਤਾ ਨਹੀਂ ਕਿਹੋ ਜਿਹਾ ਗੁਰੂ ਨੂੰ ਮੁਹੱਬਤ ਕਰਦੇ ਹੋਣਗੇ ਸਿੱਖ, ਕਿੰਨਾ ਕੁਛ ਸਿਦਕ ਪਾਲਿਆ ਉਹਨਾਂ ਨੇ। ਨਵਾਬੀ ਲੈ ਕੇ ਆਉਂਦੇ ਨੇ, ਪਹਿਲੀ ਗੱਲ ਤਾਂ ਨੇੜੇ ਕੋਈ ਨਹੀਂ ਲੱਗਣ ਦਿੰਦਾ, ਹਰ ਕੋਈ ਕਹਿੰਦਾ ਨਹੀਂ। ਰਤਨ ਸਿੰਘ ਭੰਗੂ ਕਹਿੰਦਾ ਉਹ ਨਵਾਬੀ ਲੈ ਕੇ ਆਏ ਅਤੇ ਇੱਥੇ ਸਿੱਖ ਕਹਿਣ, ਸਾਨੂੰ ਤਾਂ ਗੁਰੂ ਪਾਤਸ਼ਾਹੀ ਦੇ ਕੇ ਗਿਆ ਏ, ਅਸੀਂ ਕਿਸੇ ਦੇ ਗੁਲਾਮ ਨਹੀਂ, ਸਾਨੂੰ ਗੁਰੂ ਨੇ ਪਾਤਸ਼ਾਹੀ ਦਿੱਤੀ ਹੈ, ਸਾਨੂੰ ਨਵਾਬੀ ਕੀ ਕਰਨੀ ਸੀ, ਅਤੇ ਪਾਤਸ਼ਾਹ ਬਣਾਂਗੇ ਇਸ ਧਰਤੀ ਦੇ। ਅਤੇ ਇਹੀ ਗੱਲ ਜਦੋਂ ਰਤਨ ਸਿੰਘ ਭੰਗੂ ਦਾ ਪੰਥ ਪ੍ਰਕਾਸ਼ ਪੁੱਛਣੇ ਪੜ੍ਹਨੇ ਆ, ਉਹ ਮਰੇ ਜਦੋਂ ਪੁੱਛਦਾ ਵੀ ਮੈਨੂੰ ਦੱਸੋ ਤੁਸੀਂ ਦਾਅਵਾ ਕਰਦੇ ਪਏ ਹੋ ਪਾਤਸ਼ਾਹੀ ਸੀ, ਸਿੱਖ ਰਾਜੇ ਨੇ, ਪੰਜਾਬ ਦੇ ਮਾਲਕ ਅਸੀਂ ਹਾਂ, ਅਤੇ ਅੱਜ ਵੀ ਸਿੱਖ ਕਹਿੰਦਾ ਮਾਲਕ ਇਹੀ ਹੈ, ਮੈਂ ਮਾਲਕ ਹਾਂ, ਸਾਨੂੰ ਦੱਸੋ ਤੁਹਾਨੂੰ ਕੌਣ ਲਿਖ ਕੇ ਦੇ ਗਿਆ, ਮੁਗਲਾਂ ਨੇ ਪਟਾ ਲਿਖ ਕੇ ਦਿੱਤਾ ਤੁਹਾਨੂੰ, ਤੁਹਾਡੇ ਤੋਂ ਪਹਿਲਾਂ ਕਿਹੜਾ ਤੁਹਾਨੂੰ ਲਿਖ ਕੇ ਦੇ ਗਿਆ ਵੀ ਤੁਸੀਂ ਪਾਤਸ਼ਾਹ ਹੋ। ਭੰਗੂ ਸਾਹਿਬ ਲਿਖਦੇ ਨੇ ਅੱਗੋਂ ਉੱਤਰ ਦਿੰਦੇ ਨੇ ਕਿ ਅਸੀਂ ਕਿਸੇ ਬਾਦਸ਼ਾਹ ਦੇ ਪਰਵਾਨੇ ਦੀ ਲਿਖਤ 'ਤੇ ਨਹੀਂ ਕਹਿ ਰਹੇ ਅਸੀਂ ਮਾਲਕ ਹਾਂ, ਸਾਡੇ 'ਤੇ 10ਵੇਂ ਪਾਤਸ਼ਾਹ ਨੇ ਕਿਹਾ ਇਨ ਗਰੀਬ ਸਿੰਘਨ ਕੋ ਦੇਊਂ ਪਾਤਸ਼ਾਹੀ ਜੇ ਯਾਦ ਕਰੇ ਹਮਰੀ ਗੁਰਿਆਏ। ਸਾਨੂੰ ਬਾਦਸ਼ਾਹ ਦੇ ਲਿਖਤ ਪਰਵਾਨੇ ਦੀ ਲੋੜ ਨਹੀਂ। ਮੈਂ ਬੇਨਤੀ ਕਰਾਂਗਾ, ਨਵਾਬੀ ਆਉਂਦੀ ਸਿੱਖ ਕਹਿੰਦੇ ਨੇ ਅਸੀਂ ਪਾਤਸ਼ਾਹੀ ਦਾਵਾ ਸੀ ਤਾਂ ਪਾਤਸ਼ਾਹਾਂ। ਸ਼ਬੇਕ ਸਿੰਘ ਗੱਲ ਬੜੀ ਪਿਆਰੀ ਕਹਿੰਦੇ ਨੇ, ਉਦੋਂ ਜਿਵੇਂ ਅੱਜ ਕੱਲ੍ਹ ਵੀ ਚੱਲਦਾ ਨਾ, ਤੂੰ ਵੀ ਗਦਾਰ ਤੂੰ ਵੀ ਗਦਾਰ। ਸੱਚੀ ਗੱਲ ਸਾਰਿਆਂ ਨੂੰ ਫੀਤੀਆਂ ਲੱਗੇ, ਮੈਂ ਕਿਹੜੀ ਸੋਚਣਾ ਸਿੱਖਾਂ 'ਚ, ਸਾਰੇ ਹਜੂਮ 'ਚ ਦੇਖੋ ਸੱਚਾ ਕਿਹੜਾ ਹੋਵੇਗਾ, ਸਾਰੇ ਇੱਕ ਦੂਜੇ ਨੂੰ ਠੱਪੇ ਲਾਏ, ਉਹਨੂੰ ਵੀ ਪੈ ਗਏ ਸਨ ਤੂੰ ਤਾਂ ਸਰਕਾਰ ਹੀ ਹੈ। ਅਤੇ ਉਹਨਾਂ ਨੇ ਇੱਕੋ ਗੱਲ ਕਹੀ ਸੀ, ਇਹ ਤਾਂ ਆਉਣ ਵਾਲਾ ਵਕਤ ਨਿਰਣਾ ਕਰੇਗਾ ਕੌਣ ਸਰਕਾਰ ਸਰਕਾਰੀ ਆ ਅਤੇ ਕਿਹੜਾ ਸਿਦਕ ਵਾਲਾ, ਜਦੋਂ ਚਰਖੜੀ 'ਤੇ ਚੜ੍ਹੇ। ਉਹ ਨਵਾਬੀ ਲੈ ਕੇ ਆਏ ਕਿਸੇ ਲਈ ਨਹੀਂ, ਅਖੀਰ 'ਤੇ ਫੈਸਲਾ ਕੀਤਾ ਗਿਆ। ਪੱਖਾ ਚੱਲਦੇ ਪਏ ਸਨ ਸਰਦਾਰ ਕਪੂਰ ਸਿੰਘ ਫੈਜ਼ਲਾਪੁਰੀਏ, ਜਿਨ੍ਹਾਂ ਨੂੰ ਪਿੰਡ ਸਿੰਘਾਪੁਰ ਵੀ ਪਿੰਡ ਹੈ ਨਾ, ਭਾਈ ਤਾਰੂ ਸਿੰਘ ਦੇ ਪੂਲੇ ਪਿੰਡ ਦੇ ਨੇੜੀ ਕਹਿਣ ਲੱਗੇ ਕਪੂਰ ਸਿੰਘ ਨੂੰ ਨਵਾਬੀ ਦੇ ਦਿਓ। ਚਲੋ ਤੁਸੀਂ ਇਸ ਇਤਿਹਾਸ ਤੋਂ ਸਾਰੇ ਜਾਣੂ ਕਪੂਰ ਸਿੰਘ ਨੂੰ ਨਵਾਬੀ। ਉਹ ਕਹਿਣ ਲੱਗੇ ਨਾ ਨਾ ਮੈਂ ਨਹੀਂ ਲੈਣੀ। ਸੱਚੀ ਗੱਲ ਜੇ ਉਹ ਪੱਖਾਂ ਝੱਲਦੇ ਨਵਾਬੀ ਦਿੰਦੇ ਸਨ, ਅੱਜ ਲੋਕ ਪੱਖਾਂ ਤਾਂ ਝੱਲਦੇ ਨੇ ਕਿਤੇ ਟਿਕਟ ਮਿਲ ਜਾਏ। ਫਰਕ ਇੰਨਾ। ਉਹਨਾਂ ਕਿਹਾ ਵੀ ਮੈਂ ਨਹੀਂ ਨਵਾਬੀ ਲੈਣੀ, ਮੈਂ ਤਾਂ ਪੱਖਾ ਝੱਲਾਂਗਾ। ਉਹਨਾਂ ਫਿਰ ਪੰਜ ਸਿੰਘ ਇਕੱਠੇ ਕਰਕੇ ਕਿਹਾ ਤੈਨੂੰ ਖਾਲਸਾ ਪੰਥ ਦਾ ਹੁਕਮ ਹੈ, ਨਵਾਬੀ ਤੈਨੂੰ ਲੈਣੀ ਪੈਣੀ। ਉਹਨਾਂ ਕਿਹਾ ਸੱਤ ਬਚਨ। ਪਰ ਜਿਹੜੀ ਗੱਲ ਕਹੀ, ਇੱਕ ਤਾਂ ਕਹੀ ਵੀ ਮੈਨੂੰ ਹਕੂਮਤ ਨਵਾਬੀ ਨਹੀਂ ਦੇ ਰਹੀ, ਮੈਨੂੰ ਪੰਥ ਨਵਾਬੀ ਦੇ ਰਿਹਾ। ਗੱਲ ਸੁਣ ਵਾਲੀ, ਇਹਨਾਂ ਬੇਈਮਾਨਾਂ ਦਾ ਕੀ ਪਤਾ ਕੱਲ੍ਹ ਨੂੰ ਨਵਾਬੀ ਖੋਲਣ। ਤੁਸੀਂ ਮੈਨੂੰ ਨਵਾਬ ਬਣਾਇਆ ਤੇ ਚੇਤੇ ਰੱਖਿਓ ਮੈਂ ਮਰਦੇ ਦਮ ਤੱਕ ਨਵਾਬ ਹੀ ਰਹਿਣਾ ਹੈ। ਮੈਨੂੰ ਸਿੱਖ ਜਦੋਂ ਬਖਸ਼ਿਸ਼ ਦੇ ਦਿੰਦਾ, ਸਿੱਖ ਬਖਸ਼ਿਸ਼ ਖੋਂਦਾ ਨਹੀਂ। ਉਹਦੇ ਵਿੱਚੋਂ ਸਿੱਖੀ ਆਚਰਣ, ਮੈਂ ਤੁਹਾਡੀ ਬਖਸ਼ਿਸ਼ ਲੈ ਰਿਹਾ, ਤੁਸੀਂ ਦੇ ਰਹੇ ਹੋ। ਇੱਕ ਤਾਂ ਮੈਂ ਨਵਾਬ ਰਹੂੰਗਾ, ਦੂਜੀ ਗੱਲ ਕਿ ਅੱਜ ਤੁਸੀਂ ਨਵਾਬੀ ਦੇ ਕੇ ਕੱਲ੍ਹ ਕਹੋ ਜੀ ਸਵੇਰੇ ਉੱਠ ਕੇ ਘੋੜਿਆਂ ਦੀ ਲਿੱਦ ਨਹੀਂ ਤੂੰ ਚੁੱਕਣੀ, ਕੱਲ੍ਹ ਨੂੰ ਤੂੰ ਪੱਖਾ ਨਹੀਂ ਝੁੱਲਣਾ। ਜੇ ਘੋੜਿਆਂ ਦੀ ਲਿੱਦ ਦੀ ਟੋਕਰੀ 'ਤੇ ਪੱਖਾ ਖੋਣਾ ਤੇ ਨਵਾਬੀ ਜਿਹਨੂੰ ਮਰਜ਼ੀ ਦੇ ਦਿਓ, ਜੇ ਮੇਰੀ ਸ਼ਰਤ ਪ੍ਰਵਾਨ ਹੈ ਤੇ ਜੋ ਪੰਥ ਕਹਿੰਦਾ ਮੈਨੂੰ ਸਵੀਕਾਰ ਹੈ। ਪਿਆਰਿਓ, ਉਹ ਨਵਾਬ ਬਣ ਕੇ ਵੀ ਸਿੱਖਾਂ ਦੇ ਘੋੜਿਆਂ ਦੀ ਲਿੱਦ ਸੱਟਦਾ ਰਿਹਾ, ਪੱਖਾਂ ਚੱਲਦਾ ਰਿਹਾ। ਰਤਨ ਸਿੰਘ ਪੰਗੂ ਲਿਖਦਾ ਜਿਹੜਾ ਕਾਜ਼ੀ ਨਾਲ ਆਇਆ, ਉਹ ਹੈਰਾਨ ਹੋ ਗਿਆ ਵੀ ਇਹ ਬੰਦੇ ਕਿਹੜੀ ਮਿੱਟੀ ਦੇ ਬਣੇ ਨੇ। ਉਹਨਾਂ ਜਦੋਂ ਨਵਾਬੀ ਦੀ ਖਿਲਤ ਲਿਆਂਦੀ, ਉੱਥੇ ਲਿਖਿਆ ਪੰਜ ਭੁਜੰਗੀ, ਅਸਲ 'ਚ ਪੰਜ ਸਿੰਘ ਹੀ ਨਾ। ਉਹਨੇ ਫਿਰ ਪੰਜਾਂ ਸਿੰਘਾਂ ਦੇ ਚਰਨਾਂ ਨੂੰ ਉਹ ਖਿਲਤ ਲਾਈ। ਸ਼ਬਦ ਵਰਤਾਂ, ਸਿਰ 'ਤੇ ਰੱਖਣ ਤੋਂ ਪਹਿਲਾਂ ਕਾਜ਼ੀ ਨੇ ਪੁੱਛਿਆ ਸ਼ਬੇਗ ਸਿੰਘ ਨੂੰ, ਇਹ ਪੈਰਾਂ 'ਚ ਕਿਉਂ ਲਾਉਂਦਾ ਪਿਆ? ਅਤੇ ਕਪੂਰ ਨਵਾਬ ਕਪੂਰ ਸਿੰਘ ਨੇ ਪੈਰਾਂ 'ਚ ਲਾਉਂਦਿਆਂ ਉੱਤਰ ਦਿੱਤਾ, ਜਿਹੜੀ ਨਵਾਬੀ ਦਾ ਤੁਸੀਂ ਮਾਣ ਕਰੀ ਬੈਠੇ ਹੋ, ਇਹ ਤਾਂ ਕਮਾਈ ਵਾਲੇ ਸਿੱਖਾਂ ਦੇ ਚਰਨਾਂ ਦੀ ਧੂੜ ਵਿੱਚ ਰੋਲਦੀ ਹੁੰਦੀ ਹੈ। ਪਿਆਰਿਓ, ਉਹ ਵੀ ਸੀ ਸਿੱਖ। ਦੇਖੋ ਉੱਚਤਾ ਕਿੰਨੀ, ਪਰ ਖੌਮੇ ਅੰਦਰੋਂ ਵਿਨਾਸ਼ ਹੋ ਚੁੱਕੀ। ਏਡੀ ਵੱਡੀ ਅੰਦਰ ਦੀ ਨਿਮਰਤਾ। ਮੈਂ ਬੇਨਤੀ ਕਰਾਂਗਾ, ਸਿੱਖੀ ਦਾ ਪਹਿਲਾ ਗਹਿਣਾ ਨਿਮਰਤਾ। ਇਹ ਕੱਲ੍ਹ ਨੂੰ ਅਸੀਂ ਬਾਣੀ 'ਚ ਦੇਖਾਂਗੇ ਕਿਵੇਂ ਨਿਮਰਤਾ। ਨਿਮਰਤਾ ਨੂੰ ਹੀਣਤਾ 'ਚ ਨਹੀਂ ਲਿਜਾਣਾ, ਹੀਣਤਾ ਵਿੱਚ ਅਤੇ ਨਿਮਰਤਾ 'ਚ ਫਰਕ ਹੈ। ਕਮਜ਼ੋਰ ਹੁੰਦਿਆਂ ਹੋਇਆਂ ਤਾਕਤਵਰ ਦਾ ਧੱਕਾ ਸਹਿ ਲੈਣਾ, ਇਹ ਕਹਿਣਾ ਨਹੀਂ ਜੀ ਗੁਰੂ ਕਹਿ ਗਿਆ ਗਰੀਬੀ ਗ੍ਰਦਾ ਹਮਾਰੀ, ਉਹ ਕੋਈ ਨਿਮਰਤਾ ਨਹੀਂ ਜੇ, ਉਹ ਹੀਣਤਾ ਹੈ। ਤਾਕਤ ਹੋਣ ਦੇ ਬਾਵਜੂਦ ਵੀ ਅੰਦਰੋਂ ਨਿਮਰਤਾ 'ਚ ਰਹਿਣਾ, ਅਸਲ 'ਚ ਇਹ ਹੀ ਗਰੀਬੀ ਗੁਰੂ ਨੂੰ ਪ੍ਰਵਾਨ ਹੈ। ਕਿਉਂਕਿ ਨਿਮਰਤਾ ਅਤੇ ਹੀਣਤਾ 'ਚ ਫਰਕ ਕੱਢਣਾ ਜ਼ਰੂਰੀ ਹੈ, ਵੀਰ ਰਸ ਦੇ ਕ੍ਰੋਧ ਵਿੱਚ ਫਰਕ ਕੱਢਣਾ ਵੀ ਜ਼ਰੂਰੀ ਹੈ। ਪਰ ਮੈਂ ਅੱਜ ਸਿਰਫ ਇੱਕੋ ਬੇਨਤੀ ਕਰਾਂਗਾ ਕਿ ਨਿਮਰਤਾ ਦੀ ਵੈਰਨ ਜੇ ਖੌਮੇ, ਇਹ ਨਹੀਂ ਜੇ ਛੱਡਦੀ ਕਿਸੇ ਨੂੰ ਨਹੀਂ, ਇਹਨੇ ਕਿਸੇ ਨੂੰ ਨਹੀਂ ਛੱਡਿਆ, ਹਰ ਬੰਦੇ ਨੂੰ ਆਪਣੀ ਪਕੜ 'ਚ ਲਿਆ ਹੈ। ਪਲ ਅਸੀਂ ਕੱਲ੍ਹ ਦੇਖਾਂਗੇ ਗੁਰੂ ਗ੍ਰੰਥ ਸਾਹਿਬ ਸਾਨੂੰ ਕਹਿਣਗੇ ਖਾਂ ਚਲੀ ਜਾਏਗੀ ਜੇ ਤੂੰ ਮੇਰੀਆਂ ਗੱਲਾਂ ਨੂੰ ਮੰਨ ਲਏਗਾ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ। ਮੇਰੇ ਤੋਂ ਬਹੁਤ ਬੋਲਦਿਆਂ ਕੋਈ ਸ਼ਬਦ ਲਫ਼ਜ਼ ਤਲਫ਼ਜ਼ ਨਾ ਚੰਗਾ ਲੱਗਾ ਹੋਵੇ ਕਿਸੇ ਨੂੰ ਬਖਸ਼ ਦੇਣਾ, ਸਭ ਦਾ ਧੰਨਵਾਦ। ਆਓ ਜਿਨ੍ਹਾਂ ਨੇ ਜਾਣਾ ਜੀ ਸਦਕੇ ਜਾਣ, ਅਤੇ ਜਿਨ੍ਹਾਂ ਕੋਲ ਵਕਤ ਹੈ ਥੋੜ੍ਹਾ ਜਿਹਾ ਆਪਾਂ ਜਾਪ ਕਰ ਲਈਏ, ਕਿਉਂਕਿ ਨਾਮ ਹੀ ਹੈ। ਅਤੇ ਕਈ ਵਾਰੀ ਹੁਣ ਸੁਣੀ ਦੇ ਇੱਥੇ ਆ ਕੇ ਨਾ ਸਿੰਘ ਕਹਿੰਦੇ ਆ ਵੀ ਫਲਾਣਾ ਬੰਦਾ ਨਾਮ ਦਾ ਵਿਰੋਧ ਕਰਦਾ, ਫਲਾਣਾ ਕਰਦਾ। ਮੈਂ ਕਿਹਾ ਕਰਨ ਦਿਓ, ਤੁਸੀਂ ਜਪਣਾ ਹੀ ਇੰਨੂੰ ਸ਼ੁਰੂ ਕਰ ਦਿਓ ਵੀ ਘਰ ਘਰ 'ਚ ਨਾਮ ਚੱਲ ਪਏ। ਮੈਂ ਪੂਲੇ ਪਿੰਡ ਗਿਆ ਭਾਈ ਸਾਹਿਬ ਦੇ ਪਿੰਡ ਕਥਾ ਕਰਨ, ਭਾਈ ਤਾਰੂ ਸਿੰਘ, ਇਹ ਅਜੇ ਵੀ ਜਿਹੜੀ ਜ਼ਮੀਨ ਹੈ ਉਹ ਭਾਈ ਸਾਹਿਬ ਦੇ ਨਾਮ ਹੈ, ਭਾਈ ਤਾਰੂ ਸਿੰਘ ਉਹਨਾਂ ਦੇ। ਅਤੇ ਮੈਨੂੰ ਉੱਥੇ ਇਹ ਗੱਲ ਯਾਦ ਆ ਗਈ, ਉਹਨਾਂ ਕਿਹਾ ਭਾਈ ਸਾਹਿਬ ਤੁਹਾਨੂੰ ਸ਼ਹੀਦ ਅਸੀਂ ਹੋਣ ਨਹੀਂ ਦੇਣਾ। ਉਹ ਕਹਿੰਦੇ ਇੱਕ ਕੰਮ ਕਰੋ, ਮੈਨੂੰ ਬਚਾਉਣਾ ਚਾਹੁੰਦੇ ਹੋ ਤਾਂ ਘਰ ਘਰ ਵਿੱਚ ਲੋਹਾਂ ਬਾਲ ਦਿਓ, ਜਿਹਦੀ ਖਾਤਰ ਮੈਨੂੰ ਮਾਰਨਾ ਚਾਹੁੰਦੇ ਨੇ ਘਰ ਘਰ ਲੰਘਣਾ ਪੱਕਣ ਸ਼ੁਰੂ ਹੋ ਜਾਏ। ਹੁਣ ਆਪਾਂ ਜੀ ਸਦਕੇ ਜਿਹਨੂੰ ਨਹੀਂ ਚੰਗਾ ਲੱਗਦਾ ਨਾ ਲੱਗੇ ਉਹਨੂੰ, ਉਹ ਉਸ ਬੰਦੇ ਨੂੰ ਹੱਕ ਹੈ, ਕਿਉਂਕਿ ਉਹਦੀ ਵੀ ਤਾਂ ਹੋਮੇ ਵੇ ਨਾ ਵੀ ਸਿਮਰਨ ਨਹੀਂ ਹੁੰਦਾ। ਮੈਂ ਕਹਿੰਦਾ ਜਿਹੜੇ ਬੰਦੇ ਕਹਿੰਦੇ ਨੇ ਸਿਮਰਨ ਨਹੀਂ ਹੁੰਦਾ, ਉਹ ਗੁਰੂ ਅਰਜਨ ਦੇਵ ਦੇ ਵਿਰੋਧੀ ਤਾਂ ਨਹੀਂ। ਬਾਬੇ ਨੇ ਤਾਂ ਪਹਿਲੀ ਅਸ਼ਟਪਦੀ ਕਹੀ, ਸਿਮਰੋ ਸਿਮਰ ਸਿਮਰ ਸੁਖ ਪਾਵੂ, ਕੱਲ ਕਲੇਸ਼ ਤਨ ਮਾਹੇ ਮਿਟਾਵੂ। ਸਿਮਰੋ ਜਾਂਸ ਬਿਸੰਪਰ ਏਕ ਹੈ, ਨਾਮ ਜਪਤ ਅਗੰਤ ਅਨੇਕ ਹੈ। ਵੇਦ ਪੁਰਾਣ ਸਿਮਰ ਸੁਧਾਕਰ, किन्ने राम नाम इक आखर, किनका एक जिस जीव सावे। सिमरनी सिख का जीवन है, आओ करो कृपा। ये वैसे जाप है जो असी कर रहे, ये सिमरन च नहीं कोट करांगे, क्योंकि सिमरन उदो शुरू हुंदा है जो जाप मुकम्मल हो जाता है। करो कृपा और असीस बख्शो, कोई रसना वांझी ना रहे, प्यार अदब नाल उचारण करो जी। वाहे गुरु वाहे गुरु वाहे गुरु, उच्ची आवाज में वाहे गुरु 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 सारे बख्शिश करो उच्ची आवाज वाहे गुरु 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 वाहे